שוב, דבר גדי דבית אתו שבל עומד. תלברה קאטה שוטי דה, יהיה ג'נם בי תאי שוב, דבר גדי ג'נם שבל הוגיה. ਜਦੋਂ ਇੱਕ ਦੁਕਾਨ ਫੇਲ ਹੋ ਜਾਵੇ ਤੇ ਦੁੱਖ ਦਿੰਦੀ ਹੈ, ਮੁੰਡਾ ਫੇਲ ਹੋ ਜਾਵੇ ਦੁੱਖ ਦਿੰਦਾ ਹੈ, ਤੇ ਜੇ ਜਨਮ ਵਿੱਚ ਫੇਲ ਹੋ ਗਏ ਤੇ ਬੱਚਾ ਤਾਂ ਚਲੋ ਰੱਬ ਨਾ ਕਰੇ ਫੇਲ ਕਰੇ, ਅਗਲੇ ਸਾਲ ਫੇਲ ਪਾਸ ਹੋ ਜੂ, ਫਸਲ ਇੱਕ ਖਰਾਬ ਹੋ ਗਈ ਰੱਬ ਅਗਲੇ ਸਾਲ ਹੋਣ ਦੇ ਨੂੰ, ਇੱਕ ਸਾਲ ਬਿਜਨਸ ਵਿੱਚ ਘਾਟਾ ਪੈ ਗਿਆ ਦੂਜੇ ਸਾਲ ਰੱਬ ਬਰਕਤ ਪਾ ਗਈ। ਆਹ ਜਿਹੜੀ ਫਸਲ ਹੈ, ਆਹ ਜਿਹੜਾ ਬਿਜਨਸ ਹੈ, ਇਹ ਤਾਂ ਮਿਲੇ ਹੀ ਇੱਕ ਵਾਰ ਹੈ, ਦੂਜਾ ਮਿਲਣਾ ਹੀ ਨਹੀਂ। ਇਹ ਚ ਕਿਹੜਾ ਕੋਈ ਕੰਪਾਰਟਮੈਂਟ ਆਉਣੀ ਹੈ ਵੀ ਪਰਚਾ ਫੇਰ ਦੇ ਦੋ ਤੇ ਦਾਸ ਹੋ ਜਾਵੇ। ਇਹ ਤਾਂ ਨਾਨਕ ਗੁਰਮੁਖ ਨਾਮ ਜਪੀ ਹੈ ਇੱਕ ਵਾਰ, ਇਹ ਤਾਂ ਫਿਰ ਇੰਨਾ ਦੁੱਖ, ਬੱਚਾ ਫੇਲ ਹੋਇਆ ਤਾਂ ਸਾਲ ਦੁਖੀ ਰਹੇਗਾ। ਇਹ ਤਾਂ ਵੀ 84 ਲੱਖ ਦਾ ਗੇੜਾ ਫਿਰ ਦੁੱਖ ਰੂਪ ਹੈ ਜੇ ਮਨੁੱਖ ਜਨਮ ਪਾਸ ਨਾ ਹੋਇਆ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ। ਹੁਣ ਸਾਨੂੰ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜੇ ਇਹਨੂੰ ਸਫਲ ਕਰਨਾ ਹੈ, ਕੋਈ ਤੈਨੂੰ ਕਠਿਨ ਸਾਧਨ ਨਹੀਂ ਦੱਸੇ ਮਹਾਰਾਜ ਨੇ, ਔਖੇ ਕਰਮ ਨੀ ਦੱਸੇ, ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖ। ਸਤਿਗੁਰਾਂ ਦੀ ਬਾਣੀ ਪੜ੍ਹੋ, ਬਾਣੀ ਸੁਣੋ, ਬਾਣੀ ਗਾਓ, ਉਹ ਤੁਹਾਡੇ ਜਨਮ ਨੂੰ ਕਰੇਗੀ ਸਫਲ। ਇਹ ਸਫਲਤਾ ਵਿੱਚ ਖੁਸ਼ੀ ਹੈ, ਆਨੰਦ। ਅੰਮ੍ਰਿਤ ਵੇਲੇ ਸਤਿਗੁਰ ਪਾਤਸ਼ਾਹ ਜੀ ਨੇ ਜਿਹੜਾ ਹੁਕਮ ਕੀਤਾ ਸਾਨੂੰ, ਮਰਜ਼ਾਦਾ ਬਖਸ਼ੀਏ, ਬੜਾ ਮੋਲਕ ਸਮਾਂ, ਮੋਲਕ ਦਾਤ ਹੈ ਅੰਮ੍ਰਿਤ ਵੇਲੇ ਦੀ। ਥੋੜਾ ਜਿਹਾ ਅਸੀਂ ਦੇਸ਼ ਕਾਲ ਦੇ ਪ੍ਰਭਾਵ ਵਿੱਚ ਆ ਕੇ ਇਸ ਅਮੋਲਕ ਦਾਤ ਤੋਂ ਵਾਂਝੇ ਰਹਿ ਰਹੇ ਹਾਂ। ਸਤਿਗੁਰਾਂ ਨੇ ਤਾਂ ਸ੍ਰੀ ਜਪਜੀ ਸਾਹਿਬ ਵਿੱਚ ਬਚਨ ਕੀਤੇ ਨੇ, ਸਾਚਾ ਸਾਹਿਬ ਸਾਚ ਨਾਏ। ਸਾਹਿਬ ਕਹਿੰਦੇ ਮਾਲਕ ਨੂੰ, ਮਾਲਕ ਚ ਬੜੇ ਨੇ, ਜਿੰਨੇ ਜੋਗਾ ਹੈ ਕੋਈ ਮਲਕੀਅਤ ਆਪਣੀ ਰੱਖਦਾ ਹੈ, ਕੋਈ ਕੁੱਲੀ ਦਾ ਮਾਲਕ ਹੈ, ਕੋਈ ਕੋਠੀ ਦਾ ਮਾਲਕ ਹੈ, ਕੋਈ ਤੱਪੜ ਦਾ ਮਾਲਕ ਹੈ, ਕੋਈ ਕੁਰਸੀ ਦਾ ਮਾਲਕ ਹੈ, ਮਲਕੀਅਤ ਹੈ। ਪੰਛੀ ਵੀ ਰੱਖਦੇ ਨੇ, ਜਿਸ ਟਾਹਣੀ ਤੇ ਆਪ ਬੈਠਦੇ ਨੇ ਦੂਜੇ ਨੂੰ ਨੀ ਬੈਠਣ ਦਿੰਦੇ, ਉਹਨਾਂ ਨੂੰ ਵੀ ਮਲਕੀਅਤ ਦਾ ਹੱਕ ਹੈ। ਪਰ ਸਾਰੇ ਮਾਲਕ ਅਸੀਂ ਝੂਠੇ, ਇੱਕ ਅਕਾਲ ਪੁਰਖ ਮਾਲਕ ਹੈ ਜੋ ਸੱਚਾ ਹੈ। ਸਾਡੀ ਮਲਕੀਅਤ ਲਿਮਿਟਡ ਹੈ, ਸੀਮਾ ਵਿੱਚ ਟੋਲੀ ਮਿਣੀ ਹੋਈ ਹੈ। ਉਹ ਵਾਹਿਗੁਰੂ ਅਸੀਮ ਹੈ, ਅਤੋਲ ਹੈ, ਅਖੰਡ ਹੈ, ਉਹ ਸੱਚਾ ਮਾਲਕ ਹੈ। ਤੇ ਸਾਡੀ ਵਡਿਆਈ ਵੀ ਹੋ ਜਾਂਦੀ ਹੈ ਦੋ ਚਾਰ ਦਿਨ, ਦੋ ਚਾਰ ਸਾਲ ਹੁੰਦੀ ਤਾਂ ਫਰਜ਼ੀ ਹੋਏ ਗੁਰਮੁਖ ਪਿਆਰੇ, ਉਹ ਸੱਚੀ ਤਾਂ ਹੁੰਦੀ ਨੀ, ਕਿਉਂਕਿ ਸਤਿਗੁਰਾਂ ਨੇ ਕਹਿ ਦਿੱਤਾ ਇਸ ਜੁਗਮ ਸੋਭਾ ਨਾਮ ਕੀ, ਵਿਣ ਲਾਵੇ ਸੋਭ ਨਾ ਹੋਏ। ਇੱਥੇ ਤਾਂ ਇੱਕ ਵਾਹਿਗੁਰੂ ਦੇ ਨਾਮ ਦੀ ਉਹ ਸੋਭ ਹੈ, ਸਾਚਾ ਸਾਹਿਬ ਸਾਚ ਨਾਏ, ਕਿਉਂਕਿ ਉਹਦਾ ਨਾਂ ਸੱਚਾ ਹੈ, ਉਹਦੀ ਨਾਮਨਾ, ਉਹਦੀ ਵਡਿਆਈ ਸੱਚੀ ਹੈ, ਉਹਦੀ ਸੋਭਾ ਸੱਚੀ ਹੈ। ਮਹਾਰਾਜ ਕਹਿੰਦੇ ਇਸ ਯੁਗ ਮੈਂ ਸੋਭਾ ਨਾਮ ਕੀ, ਬਿਨ ਨਾਵੇ ਸੋਭ ਨਾ ਹੋਏ। ਪਹਿਲਾਂ ਤਾਂ ਨਾਮ ਤੋਂ ਬਿਨਾਂ ਸੋਭਾ ਹੋਣੀ ਨੀ, ਤੇ ਫਿਰ ਬਾਅਦ ਕਹਿੰਦੇ ਜੇ ਹੋ ਵੀ ਗਈ ਨਾ ਤਾਂ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਰਮ ਨਾ ਹੋਏ। ਇਸ ਸੋਭਾ ਨੂੰ ਇਕੱਠਾ ਕਰਦੇ ਆ ਤਾਂ ਤੇਰੀ ਜ਼ਿੰਦਗੀ ਲੰਘ ਜੂਗੀ, ਪਰ ਜਿੱਦਣ ਇਹਨੇ ਜਾਣਾ ਇੱਕ ਮਿੰਟ ਵੀ ਨੀ ਲੱਗਣਾ। ਲੱਗਦੀ ਹੈ ਸੋਭਾ ਇਕੱਠੀ ਕਰਦੇ ਕਰਦਿਆਂ ਜਾਣ ਲੱਗੇ ਖਿਰ ਭੰਗਣ ਹੈ ਜਾਂਦੀ ਬਿਲਮ ਨਾ ਹੋਏ ਵਜ਼ੀਰ ਵਜ਼ੂਰ ਬਣ ਨੂੰ ਦੇਖ ਲੋ ਕਿੰਨਾ ਸਾਲ ਫਿਰਦੇ ਰਹਿੰਦੇ ਪਹਿਲ ਤਾਂ ਟਿਕਟ ਨੀ ਮਿਲਦਾ ਫੇਰ ਦਿੱਤਦੇ ਨੀ ਪਰ ਜੇ ਔਖੀ ਸਿਖਾਲੀ ਝੰਡੀ 20 ਸਾਲ ਬਾਅਦ ਲੱਗ ਵੀ ਜਾਵੇ ਤੇ ਉਤਰਦੀ ਨੂੰ 20 ਮਿੰਟ ਵੀ ਨੀ ਲੱਗਦੇ ਇਹੀ ਪਤਾ ਲੱਗਦਾ ਵੀ ਗਿਆ ਵੀ ਇਸ ਯੁਗ ਮੈਂ ਸੋਭਾ ਨਾਮ ਕੀ ਤੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਨੇ ਸੋਭਾ ਦੇ ਦਿੱਤੀ ਯੁਗ ਬਦਲ ਗਏ ਪਰ ਲੋਕ ਮੱਥਾ ਟੇਕਣ ਤੇ ਨੀ ਹਟੇ ਸਤਨਾਮ ਲੋਕ ਪੂਜਣ ਤੋਂ ਨੀ ਹਟੇ ਇੱਥੇ ਤਾਂ ਇੱਕ ਸੈਸ਼ਨ ਲੰਘ ਗਿਆ ਤੇ ਦੂਜੇ ਸੈਸ਼ਨ ਨੂੰ ਮਨਿਸਟਰ ਗਿਆ ਕਈ ਵਿਚਾਲੀ ਹਿੰਦੁਸਤਾਨ ਵਿਚ ਤਾਂ ਇੱਕ ਸੈਸ਼ਨ ਵੀ 6-6 ਆ ਜਾਂਦੇ ਪਰ ਵੇਖੋ ਜਿਨ੍ਹਾਂ ਨੂੰ ਨਾਮ ਦੀ ਸੋਭਾ ਮਿਲੀ ਕਦ ਸਤਜੁਗ ਸੀ ਕਦ ਤ੍ਰੇਤਾ ਕਦ ਦੁਆਪਰ ਤੇ ਹੁਣ ਤੱਕ ਵੀ ਦੁਨੀਆਂ ਪੂਜੇ ਰਹੀ ਹੈ ਰਹਿੰਦੀ ਦੁਨੀਆਂ ਤੱਕ ਪੂਜੇਗੀ ਪਰ ਮਹਾਰਾਜ ਨੇ ਫਿਰ ਇੱਕ ਵਚਨ ਹੋਰ ਆਖਿਆ ਹੈ ਜੇ ਨਾਮ ਸੋਭਾ ਦੇ ਦੇਵੇ ਨਾ ਸੰਗਤ ਕਿਸੇ ਨੂੰ ਸੋਭਾ ਬਖਸ਼ ਦੇਵੇ ਉਹਨੂੰ ਵੀ ਮਹਾਰਾਜ ਨੇ ਫਿਰ ਇੱਕ ਪਰਹੇਜ ਕਿਹਾ ਕਿ ਇਸ ਪਰਪੰਚ ਮੈਂ ਰਾਮ ਨਾਮ ਕੀ ਵਡਿਆਈ ਮਤ ਕੋਈ ਧਰੋ ਕਮਾਨਾ ਜੇ ਵਾਹਿਗੁਰੂ ਦਾ ਸਿਮਰਨ ਕਰਕੇ ਉਹਦਾ ਬਾਣਾ ਪਾ ਕੇ ਉਹਦੀ ਬਾਣੀ ਸੁਣਾਉਣ ਕਰਕੇ ਤੇਰੀ ਸੋਭਾ ਹੁੰਦੀ ਹੈ ਨਾ ਲੋਕ ਮੱਥੇ ਟੇਕਦੇ ਨੇ ਪਦਾਰਥ ਦਿੰਦੇ ਨੇ ਤੇਰਾ ਬਚਨ ਮੰਨਦੇ ਨੇ ਜੀ ਆਇਆ ਕਹਿੰਦੇ ਨੇ ਖੁਸ਼ ਆਮਦੀਦ ਕਹਿੰਦੇ ਨੇ ਇਹ ਸਾਰਾ ਜਿਹੜਾ ਸੋਭਾ ਦਾ ਪ੍ਰਪੰਚ ਚੱਲ ਰਿਹਾ ਨਾ ਇਹਦੇ ਵਿੱਚ ਮਾਣ ਨਾ ਕਰੀ ਵੀ ਮੇਰੀ ਸੋਭਾ ਹੋ ਰਹੀ ਹੈ ਇਸ ਪ੍ਰਪੰਚ ਮੈਂ ਰਾਮ ਨਾਮ ਕੀ ਵਡਿਆਈ ਮਤ ਕੋਈ ਧਰੋ ਗੁਮਾਨਾ ਕਿਤੇ ਇਹ ਨਾ ਕਹਿੰਦੀ ਕਿ ਮੇਰੀ ਸੋਭਾ ਹੋ ਰਹੀ ਹੈ ਇਹ ਤਾਂ ਵਾਹਿਗੁਰੂ ਦੇ ਨਾਮ ਦੀ ਸੋਭਾ ਉਹ ਸੱਚਾ ਹੈ ਉਹਦੀ ਸੋਭਾ ਵੀ ਸੱਚੀ ਹੈ ਉਹਦਾ ਨਾਮ ਵੀ ਸੱਚਾ ਹੈ ਤੇ ਉਹਦੀ ਜਿਹੜੀ ਭਾਖ ਆ ਉਹਦੀ ਜਿਹੜੀ ਬੋਲੀ ਹੈ ਭਾਉ ਭਾਉ ਜਿੱਥੇ ਪਤਾ ਮੁਕਤਾ ਆ ਜਾਵੇ ਨਾ ਉੱਥੇ ਭਾਉ ਦੇ ਅਰਥ ਨੇ ਡਰ ਜਿੱਥੇ ਭੱਬੇ ਨੂੰ ਕੰਨਾ ਆ ਜਾਵੇ ਉੱਥੇ ਭਾਉ ਦਾ ਅਰਥ ਹੈ ਪ੍ਰੇਮ ਭਾਉ ਭਗਤ ਕਰ ਨੀਚ ਸਜਾਏ ਗੋਬਿੰਦ ਭਾਉ ਭਗਤ ਦਾ ਭੁੱਖਾ ਉਹ ਸੱਚਾ ਹੈ ਉਹਦਾ ਨਾਮ ਸੱਚਾ ਹੈ ਉਹਦੀ ਵਡਿਆਈ ਸੱਚੀ ਹੈ ਉਹਦੀ ਜਿਹੜੀ ਬੋਲੀ ਹੈ ਨਾ ਉਹ ਭਾਉ ਅਪਾਰ ਕੋਈ ਮਿਲੇ ਨੀ ਸਕਦਾ ਕਿੰਨੀ ਕੁ ਪਿਆਰੀ ਹੈ ਕੋਈ ਦੱਸੇ ਨੀ ਸਕਦਾ ਉਹਦੇ ਬੋਲਾਂ ਵਿੱਚ ਮਿਠਾਸ ਕਿੰਨੀ ਕੁ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਹੋਰ ਤੇ ਕਿੰਨਾ ਕੁ ਮਿੱਠਾ ਹੈ ਆਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਉਹ ਜਿਹੜਾ ਸੱਚਾ ਹੈ ਜਿਹਦੀ ਵਡਿਆਈ ਸੱਚੀ ਹੈ ਜਿਹਦੀ ਬੋਲੀ ਬਹੁਤ ਮਿੱਠੀ ਹੈ ਜੋ ਪਾਰ ਤੋਂ ਪਰੇ ਹੈ ਇੱਥੇ ਥੋੜੀ ਜੀ ਕਿਸੇ ਬੰਦੇ ਦੀ ਤੁਸੀਂ ਸਿਮਤ ਸੁਣ ਲਓ ਨਾ ਜੀ ਕਰੂਗਾ ਕਿਵੇਂ ਨਾ ਕਿਵੇਂ ਉਹਨੂੰ ਮਿਲੀਏ ਕਾਹਤੋਂ ਮਿਲਣਾ ਕੋਈ ਨਾ ਕੋਈ ਕੰਮ ਸਵਾਰੂਗਾ ਸਾਧਨਾ ਲੋੜ ਪੈ ਤੇ ਕੰਮ ਆਊਗਾ ਹੋਰ ਤਾਂ ਵਜ਼ੀਰਾਂ ਵਜ਼ੀਰਾਂ ਪਿੱਛੇ ਆਪਾਂ ਐਵੇਂ ਨੀ ਕਰਦੇ ਹੋਰ ਕਿਤੇ ਉਹਨਾਂ ਤੋਂ ਜਾਂਦੀ ਸਾਹਿਬ ਦੀ ਕਦਾ ਸੁਣਨੀ ਮੁਕਤੀ ਦਾ ਲਾਇਸੈਂਸ ਦੇਣਗੇ ਉਹ ਆਈ ਹੈ ਕਿਸੇ ਵੱਡੇ ਆਦਮੀ ਨਾਲ ਵਾਕ ਭੇਦ ਕਰ ਲਓ ਕਿਸੇ ਔਕੜ ਸਮੇਂ ਕੰਮ ਆਜੂਗਾ ਜੱਟਬੱਜ ਕਰੀ ਦੀ ਉਹਨਾਂ ਨੂੰ ਮਿਲਣ ਦੀ ਉਹ ਜੋ ਸਭ ਤੋਂ ਹੀ ਵੱਡਾ ਹੈ ਸਦਾ ਸੱਚਾ ਹੈ ਜਿਹਦੀ ਵਡਿਆਈ ਸਦਾ ਰਹਿਣ ਵਾਲੀ ਹੈ ਤੇ ਗੁਰਮੁਖ ਪਿਆਰੇ ਫਿਰ ਉਹਨੂੰ ਵੀ ਮਿਲਣ ਦੀ ਇੱਛਾ ਪੈਦਾ ਕਰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਇੱਥੇ ਦੇ ਵੱਡੇ ਲੋਕ ਤਾਂ ਅੱਜ ਹੈ ਤੇ ਕੱਲ ਨੂੰ ਪਤਾ ਨੀ ਵੱਡਾ ਹੋਵੇ ਕਿ ਨਾ ਹੋਵੇ ਦੂਜੀ ਗੱਲ ਇਹ ਇੱਥੇ ਤਾਂ ਮੇਰਾ ਕੁਝ ਸਵਾਰ ਸਕਦਾ ਤੇ ਗਾਹਾਂ ਤਾਂ ਇਹਦੇ ਹੱਥ ਕੁਝ ਨੀ ਹੈ ਔਰ ਉਹ ਜਿਹੜਾ ਸੱਚਾ ਹੈ, ਮਾਲਕ ਹੈ, ਜਿਹਦੀ ਵਡਿਆਈ ਸੱਚੀ ਹੈ, ਜਿਹਦੀ ਬੋਲੀ ਮਿੱਠੀ ਹੈ, ਜਿਹਦਾ ਪਾਰ ਕੋਈ ਪਾ ਨਹੀਂ ਸਕਦਾ, ਜੇ ਮੈਂ ਉਹਨੂੰ ਮਿਲਣ ਦੀ ਕੋਸ਼ਿਸ਼ ਕਰਾਂ, ਫਿਰ ਲੋਕ ਤੇ ਪਰਲੋਕ ਦੋਵੇਂ ਸੁਹੇਲੇ ਹੋ ਜਾਣਗੇ। ਤੇ ਹੁਣ ਮਿਲਣ ਦਾ ਤਰੀਕਾ ਕੀ ਹੈ? ਮਿਲਣ ਦਾ ਤਰੀਕਾ ਗੁਰਸਿੱਖ ਪਿਆਰਿਓ, ਜਿਹਨੂੰ ਤੁਸੀਂ ਮਿਲਣਾ ਹੈ ਉਹਦਾ ਐਡਰੈਸ ਲਓ, ਉਹਦਾ ਮਿਲਣ ਦਾ ਸਮਾਂ ਪੁੱਛੋ, ਅਪਾਇੰਟਮੈਂਟ ਲਓ, ਫਿਰ ਜਦੋਂ ਮਿਲਣ ਜਾਓਗੇ, ਤਰੀਕਾ ਇੱਕੋ ਹੈ ਕਿ ਰਾਜ ਵੈਦ ਗੁਰ ਜੋਤ ਸੀ ਖਾਲੀ ਹੱਥ ਨਾ ਜਾਏ। ਇਹਨਾਂ ਚਾਰਾਂ ਕੋਲ ਜਦੋਂ ਜਾਣਾ ਹੋਵੇ ਤੇ ਖਾਲੀ ਹੱਥ ਨੀ ਜਾਣਾ, ਕੁਝ ਭੇਟਾ ਲੈ ਕੇ ਜਾਣੀ। ਆਹ ਜਿਹੜੀ ਤੁਸੀਂ ਇੱਥੇ ਹੁਣ ਖੜਖੜ ਆਉਂਦੀ ਹੈ ਨਾ ਗੋਲਗੇ ਵਿੱਚ, ਪਤਨੀਆਂ ਪੌਂਡ ਪੈਂਦੀਆਂ, ਇਹ ਕੁਝ ਦਿੰਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ? ਇਹ ਕੁਝ ਬਖਸ਼ਿਸ਼ ਕਰ ਰਹੇ ਹੋ ਤੁਸੀਂ? ਨਹੀਂ, ਇਹਨੂੰ ਹਿੰਦੂ ਧਰਮ ਵਿੱਚ ਕਹਿੰਦੇ ਨੇ ਦਕਸ਼ਨਾ, ਤੇ ਦਕਸ਼ਨਾ ਨੂੰ ਸਿੱਖ ਧਰਮ ਵਿੱਚ ਕਹਿੰਦੇ ਨੇ ਭੇਟਾ। ਭੇਟਾ ਤੇ ਦਕਸ਼ਨਾ ਦਾ ਅਰਥ ਕੀ ਹੈ? ਇਹ ਕੋਈ ਦੇਣਾ ਨਾ ਸਮਝਦੇ ਹੋ? ਇਹਦਾ ਪੰਜਾਬੀ ਵਿੱਚ ਅਰਥ ਹੈ ਧੰਨਵਾਦ ਗਰਿਆ ਖੋਸ਼ਾ। ਜਦੋਂ ਕਿਸੇ ਗੁਰੂ ਪਿਆਰੇ ਨੂੰ ਤੁਸੀਂ ਘਰ ਲਿਜਾਓਗੇ, ਉਹਨੂੰ ਪ੍ਰਸ਼ਾਦਾ ਛਕਾਓਗੇ, ਤੇ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਜਿਹੜੀ ਦਕਸ਼ਨਾ ਦਿੱਤੀ ਜਾਂਦੀ ਹੈ, ਭੇਟਾ ਦਿੱਤੀ ਜਾਂਦੀ, ਉਹ ਕੀ ਚੀਜ਼ ਹੈ? ਉਹ ਕੋਈ ਮਾਇਆ ਨੀ, ਉਹ ਕੋਈ ਕੱਪੜੇ ਨੀ, ਉਸ ਪ੍ਰਸ਼ਾਦਾ ਛਕਣ ਵਾਲੇ ਦਾ ਧੰਨਵਾਦ ਕਿ ਮੈਂ ਤੇਰਾ ਧੰਨਵਾਦ ਕਰਦਾ, ਤੂੰ ਮੈਨੂੰ ਸੇਵਾ ਦਾ ਸਮਾਂ ਬਖਸ਼ਿਆ। ਇਹ ਹੁੰਦੀ ਹੈ ਦਕਸ਼ਨਾ। ਦਕਸ਼ਨਾ ਦਾ ਅਰਥ ਹੈ ਧੰਨਵਾਦ ਪੰਜਾਬੀ ਵਿੱਚ। ਧੰਨਵਾਦ ਕਰਨਾ ਕਿ ਤੁਸੀਂ ਮੇਰੇ ਘਰ ਆਏ, ਮੇਰਾ ਪ੍ਰਸ਼ਾਦਾ ਛਕਿਆ, ਮੈਨੂੰ ਸੇਵਾ ਦਾ ਸਮਾਂ ਬਖਸ਼ਿਆ। ਆ ਜਿਹੜੀ ਗੋਲਕ ਵਿੱਚ ਪਾਉਣੇ ਮਾਇਆ, ਇਹ ਆਪਣੇ ਸਤਿਗੁਰ ਦਾ ਧੰਨਵਾਦ ਹੈ, ਤੂੰ ਮੈਨੂੰ ਦਰਸ਼ਨਾਂ ਦਾ ਸਮਾਂ ਬਖਸ਼ਿਆ। ਕੋਈ ਦੇਣ ਨਹੀਂ ਆਉਂਦੇ ਆਪਾਂ ਇੱਥੇ, ਇੱਥੇ ਕੀ ਕਰਨ ਆਉਂਦੇ? ਆਖ ਮੰਗੇ ਤੇ ਇੱਥੇ ਤਾਂ ਆ ਕੇ ਜੋ ਕੁਝ ਵੀ ਆਪਾਂ ਨੇ ਆਖਣਾ, ਉਸ ਆਖਣ ਵਿੱਚ ਬਸ ਸਾਨੂੰ ਕੁਝ ਦੇ, ਉਦਾਂ ਨੀ ਕੁਛ ਕਹਿਣਾ। ਤੁਸੀਂ ਜਿੰਨੇ ਅੱਜ ਆਏ ਹੋ, ਕਿਸੇ ਨੇ ਤੁਹਾਡੇ ਵਿੱਚੋਂ ਇਹ ਕਿਹਾ ਇੱਥੇ ਆ ਕੇ ਵੀ ਬਹੁਤ ਕੁਛ ਦਿੱਤਾ? ਤੂੰ ਜਿਹੜੀਆਂ ਮੇਰੀਆਂ ਮੰਗਾਂ ਪਹਿਲੀਆਂ ਸੀ ਮੈਨੂੰ ਦੇ ਦਿੱਤੀਆਂ, ਤੇਰਾ ਧੰਨਵਾਦ। ਨਾ ਨਾ, ਉਹ ਬਾਬੇ ਤੂੰ ਪਿਛਲੀਆਂ ਗੱਲਾਂ ਛੱਡ, ਤੂੰ ਅੱਜ ਦੱਸ ਵੀ ਕਿਆ ਦਿੰਦਾ? ਉਹ ਪਿਛਲੀ ਤਾਂ ਗੱਲਾਂ ਨੀ ਲਿਸਟੇ ਨੀ ਲਿਆਂਦੀ ਨਾਲ। ਆਖੇ ਮੰਗੇ, ਜਿਹਨੇ ਵੀ ਰੱਬ ਨੂੰ ਕੁਝ ਆਖਿਆ ਤੇ ਮੰਗ ਕੀਤੀ, ਬਸ ਹੋਰ ਕੁਝ ਨੀ ਆ। ਤੇ ਮੰਗ ਤੋਂ ਬਿਨਾਂ ਕਦੇ ਵਾਹਿਗੁਰੂ ਕਹੇ? ਨਿਤਨੇਮ ਕਰੋਗੇ, ਵਾਹਿਗੁਰੂ ਕਰੋਗੇ, ਸਿਮਰਨ ਕਰੋਗੇ, ਦੇਗ ਕਰਾਓਗੇ, ਦੇਗ ਇੱਕ ਤੇ ਮੰਗਾਂ 18, ਜਪਜੀ ਸਾਹਿਬ ਦੀਆਂ ਪੌੜੀਆਂ 38 ਤੇ ਅਰਦਾਸ ਵਿੱਚ ਮੰਗਾਂ 76। ਤਾਹੀ ਤਾਂ ਸਾਨੂੰ ਫਿਰ ਬਾਬਾ ਜੀ ਨੇ ਲਿਖ ਦਿੱਤਾ ਨਾ, ਸੇਵਾ ਥੋੜੀ ਮੰਗਣ ਬਹੁਤਾ। ਸੇਵਾ ਥੋੜੀ ਹੈ, ਖੇਤ ਵਿੱਚ ਰੇਹ ਪਾਏ ਹੀ ਨੀ, ਹੜ ਵਾਹੇ ਹੀ ਨੀ, ਪਾਣੀ ਦਿੱਤਾ ਹੀ ਨੀ, ਤੇ ਧਰਮਸ਼ਾਲਾ ਤੇ ਮੰਦਿਰ ਗੁਰਦੁਆਰੇ ਜਾ ਕੇ ਕਹੀ ਜਾਂਦਾ ਝਾੜ ਵਧਾ ਦੇ ਗੁਰ ਸਤਨਾਮ। ਫਿਰ ਮੈਨੂੰ ਆਪ ਸੋਚ ਸਮਝ ਕੇ ਅਰਦਾਸ ਕਰਨਾ। ਅਰਦਾਸ ਤੇ ਚਾਹੀਦੀ ਹੈ ਸਤਿਗੁਰ ਮੈਂ ਤੇਰੀ ਕਿਰਪਾ ਨਾਲ ਮਿਹਨਤ ਕਰਦਾ, ਤੇ ਇਹਨੂੰ ਫਲ ਵੀ ਤੇਰੀ ਕਿਰਪਾ ਨਾਲ ਲੱਗਣਾ। ਮੇਰੀ ਮਿਹਨਤ ਦਾ ਫਲ ਮੇਰੇ ਹੱਥ ਨਹੀਂ ਹੈ, ਇਹ ਵੀ ਤੇਰੀ ਕਿਰਪਾ। ਤੇ ਨਾਲ ਇਹ ਕਹਿਣਾ ਹੈ, ਜਿੰਨਾ ਤੂੰ ਦਵੇਂਗਾ ਬਹੁਤਾ ਹੀ ਦਵੇਂਗਾ। ਪਰ ਬੜਾ ਆਪਾਂ ਇੱਕ ਵਾਰ ਕਮਜ਼ੋਰੀ ਦਿਖਾ ਜਾਂਦੇ ਹਾਂ, ਉਹਨੂੰ ਕਵਾਂਗੇ ਬਹੁਤ ਵੱਡਾ ਹੈ ਤੇ ਮਨ ਵਿਚ ਸ਼ੰਕ ਹੈ ਦਊਗਾ ਮੈਨੂੰ ਘੱਟ ਫਿਰ ਨਾਲੇ ਵੱਡਾ ਕਹਿੰਦੇ ਹੋ ਨਾਲੇ ਉਹਨੂੰ ਛੋਟਾ ਬਣਾ ਲਏ ਜਦ ਵੀ ਕੁਝ ਆਖੇ ਆ ਆਖੇ ਮੰਗੇ ਦੇਹੇ ਦੇ ਪਰ ਖਾਕੀ ਦਾ ਮੰਗੀ ਦਾ ਉਹ ਸਦਾ ਦਾਤਾਂ ਦੇਣ ਵਾਲੇ ਤੈਨੂੰ ਦਈ ਹੋ ਜਾਂਦਾ ਦਾਤ ਕਰੇ ਦਾਤਾਂ ਤੇ ਹੁਣ ਜਦੋਂ ਤੋਂ ਆਪਾਂ ਮੰਗਦੇ ਮੰਗੀਓ ਜਾ ਰਹੇ ਉਹ ਦੇਈ ਜਾ ਰਹੇ ਹੈ ਫਿਰ ਜਦੋਂ ਉਹਨੂੰ ਮਿਲਣ ਜਾਈਏ ਭੇਟਾ ਕੀ ਰੱਖੀਏ ਕਿਉਂਕਿ ਖਾਲੀ ਹੱਥ ਤਾਂ ਮਿਲਣ ਜਾਣਾ ਨੀ ਉਹ ਗੱਲ ਜੁਦੀ ਹੈ ਜਿਹੜੀ ਪੰਜਾਬੀਆਂ ਦਾ ਮੁਹਾਵਰਾ ਹੈ ਵੀ ਜਦ ਤੂੰ ਸਾਡੇ ਆਵੇਗਾ ਤੇ ਕੀ ਲੈ ਕੇ ਆਵੇਗਾ ਜਦ ਮੈਂ ਤੇਰੇ ਜਾਵਾਂਗਾ ਮੈਨੂੰ ਕੀ ਦਵੇਗਾ ਉਹ ਗੱਲ ਅਲੱਗ ਹੈ ਇਹੀ ਗੱਲ ਆਪਣੀ ਹੈ ਗੁੱਸਾ ਨਾ ਕਰਿਓ ਜਦ ਮੈਂ ਗੁਰਦੁਆਰੇ ਤੇਰੇ ਘਰ ਆਵੇਗਾ ਬਾਬੇ ਦੱਸ ਮੈਨੂੰ ਕੀ ਦਵੇਗਾ ਜਿੱਦਣ ਮੈਂ ਤੇਰੀ ਵੀੜ ਤੇਰਾ ਸਰੂਪ ਘਰ ਲਿਜਾਣਾ ਹੈ ਤੇ ਮੈਨੂੰ ਕੀ ਲੈ ਕੇ ਆਵੇਗਾ ਸਤਨਾਮ ਘਰ ਲਿਜਾ ਕੇ ਕਿਹੜਾ ਕੁਝ ਇਹਨੂੰ ਦੇਣਾ ਹੈ ਫੇਰ ਵੀ ਕਵਾਂਗੇ ਤੂੰ ਜੋ ਕੁਛ ਹੈਗਾ ਦੇਖਾ ਉੱਥੇ ਲਿਜਾ ਕੇ ਵੀ ਇਹਨੂੰ ਨੀ ਕੁਝ ਦੇਣਾ ਉੱਥੇ ਵੀ ਇਹਨੂੰ ਹੀ ਮੰਗਣਾ ਹੈ ਤੇ ਜਦੋਂ ਹੁਣ ਆਈਏ ਇਹਦੇ ਦਰ ਤੇ ਜਦੋਂ ਦਿੱਤਾ ਹੋਏ ਸਭ ਕੁਝ ਇਹਦਾ ਹੈ ਤੇ ਫਿਰ ਭੇਟਾ ਕੀ ਰੱਖੀ ਸਵਾਲ ਹੈ ਕਿ ਫੇਰ ਕੇ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ ਜਦੋਂ ਤੇਰੇ ਦਰ ਦੇ ਦਰਸ਼ਨ ਕਰਨ ਜਾਈਏ ਜਦੋਂ ਤੇਰੇ ਦਰਬਾਰ ਵਿੱਚ ਜਾਈਏ ਮੇਰਾ ਤਾਂ ਕੁਝ ਨਹੀਂ ਦਿੱਤਾ ਹੋਇਆ ਸਭ ਕੁਝ ਤੇਰਾ ਹੈ ਤੇ ਫਿਰ ਮੈਂ ਭੇਟਾ ਕੀ ਲੈ ਕੇ ਜਾਊਂ ਜਦੋਂ ਬਰਫੀ ਦਾ ਡੱਬਾ ਤਾਂ ਤੁਸੀਂ ਆਪਣੀ ਜੌਬ ਚੋਂ ਲੈ ਜਾਓਗੇ ਕਿਸੇ ਨੂੰ ਸੂਟ ਤੁਸੀਂ ਆਪਣੇ ਕੱਪੜਿਆਂ ਚੋਂ ਲੈ ਜਾਓਗੇ ਕੋਈ ਗਿਫਟ ਲੈ ਜਾਓਗੇ ਆਪਣੇ ਪੈਸਿਆਂ ਚੋਂ ਇਹਨੂੰ ਕੀ ਗਿਫਟ ਲਿਆਓਗੇ ਕੀ ਰੁਮਾਲਾ ਲਿਆਓਗੇ ਤੇਰੋ ਕੀਆ ਤੁਝੇ ਕਿਆ ਅਰਪੋ ਭਗਤ ਜੀ ਕਹਿੰਦੇ ਪਹਿਲਾਂ ਤਾਂ ਮੈਂ ਬਣਾਇਆ ਹੋਇਆ ਹੀ ਤੇਰਾ ਤੇ ਤੇਰਾ ਬਣਾਇਆ ਹੋਇਆ ਤੈਨੂੰ ਕੀ ਦਊਗਾ ਫਿਰ ਆਖੋ ਸਾਧਨਾ ਤੇਰੋ ਕੀਆ ਤੁਝੇ ਕਿਆ ਅਰਪੋ ਜੇ ਫੁੱਲ ਲਿਆ ਕੇ ਚੜਾਵਾਂਗਾ ਫੁੱਲ ਵੀ ਤੇਰੇ ਬਣਾਏ ਹੋਏ ਨੇ ਜੇ ਮਾਇਆ ਤੇਰੇ ਮੂਹਰੇ ਰੱਖੇਗਾ ਉਹ ਵੀ ਤੇਰੀ ਦਿੱਤੀ ਹੋਈ ਹੈ ਤੇ ਜਿਹੜਾ ਰੱਖਣ ਵਾਲਾ ਉਹ ਵੀ ਤੇਰਾ ਬਣਾਇਆ ਹੋਇਆ ਤਾਂ ਸਵਾਲ ਪੈਦਾ ਹੋ ਗਿਆ ਫੇਰ ਕੇ ਅੱਗੇ ਰੱਖੀਏ ਜੇ ਦਿਸੇ ਦਰਬਾਰ ਤੇ ਹੁਣ ਦੂਜੀ ਗੱਲ ਹੈ ਕਿਸੇ ਕੋਲ ਤੁਸੀਂ ਮਿਲਣ ਜਾਓ ਉਹਦੇ ਘਰ ਚਲੇ ਵੀ ਜਾਓ ਗਿਫਟ ਵੀ ਲੈ ਜਾਓ ਮਠਿਆਈ ਵੀ ਲੈ ਜਾਓ ਉਸ ਜਾਣ ਦਾ ਕੋਈ ਫਾਇਦਾ ਨਹੀਂ ਹੋਣਾ ਜੇ ਉਹ ਤੁਹਾਡੇ ਨਾਲ ਬੋਲਿਆ ਨਾ ਸ਼ਬਦ ਮਿਹਰਬਾਨੀ ਨੂੰ ਕਿੰਨੀ ਚੰਗੀ ਗਿਫਟ ਲੈ ਜਾਓ ਤੋਹਫਾ ਲੈ ਜਾਓ ਫੁੱਲਾਂ ਦੇ ਗੁਲਦਸਤੇ ਲੈ ਜਾਓ ਉਹਦੇ ਘਰ ਤਾਂ ਪੁੱਜ ਜਾਓਗੇ ਬੈਠ ਜਾਓਗੇ ਡਰਾਇੰਗ ਰੂਮ ਵਿੱਚ ਪਰ ਜੇ ਤੁਹਾਡੇ ਨਾਲ ਉਹ ਬੋਲਿਆ ਹੀ ਨਾ ਆਪਸ ਵਿੱਚ ਵਿਚਾਰ ਵਟਾਂਦਰਾ ਨਾ ਹੋਇਆ ਤੇ ਫਿਰ ਜਾਣ ਦਾ ਕੀ ਫਾਇਦਾ ਹੋਵੇ ਮੋਹ ਕੇ ਬੋਲਣ ਬੋਲੀ ਹੈ ਸਿਆਣਾ ਆਦਮੀ ਜਦੋਂ ਵੀ ਕਿਸੇ ਦੇ ਜਾਂਦਾ ਹੈ ਉਹ ਵਿਚਾਰ ਰੱਖਦਾ ਹੁੰਦਾ ਕੋਈ ਐਸਾ ਬਚਨ ਮੂੰਹ ਤੋਂ ਨਾ ਨਿਕਲ ਜਾਵੇ ਜਿਹੜਾ ਉਹਨੂੰ ਪਿੰਚ ਕਰੇ ਜਿੱਥੇ ਉਹ ਨਾਰਾਜ਼ ਹੋ ਜਾਵੇ ਸਰਬ ਬੋਲਣ ਕੇ ਮਾਹੇ ਵਿਚਾਰ ਤੇ ਇੱਥੇ ਵੀ ਵਿਚਾਰ ਰੱਖਣੀ ਹੈ ਇੱਥੇ ਕਿਹੜੇ ਬੋਲ ਬੋਲੀਏ ਕਿਹੜੇ ਮੁੱਖ ਤੋਂ ਸ਼ਬਦ ਉਚਾਰੀਏ ਜਿਨ੍ਹਾਂ ਨੂੰ ਸੁਣ ਕੇ ਮੇਰੇ ਸਤਿਗੁਰ ਦਾ ਮੇਰੇ ਨਾਲ ਪਿਆਰ ਬਣ ਜਾਵੇ ਤੇ ਜਿਹੜੇ ਸ਼ਬਦ ਨੇ ਨਾ ਬੋਲ ਤੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲਓ ਇਹ ਮਾਇਆ ਦਾ ਪਿਆਰ ਝੂਠਾ ਹੈ ਇਹ ਸਰੀਰ ਦੀ ਸੁੰਦਰਤਾ ਦਾ ਪਿਆਰ ਝੂਠਾ ਹੈ ਤੇ ਤੁਹਾਨੂੰ ਇੱਥੇ ਦਿਖਦਾ ਹੀ ਹੈ ਦੁੱਖ ਸੋ ਰਿਹਾ 50% ਤੋਂ ਉੱਪਰ ਚਲੇ ਗਏ ਨੇ ਡਿਵੋਰਸ ਦੀ ਗਿਣਤੀ ਖੋਲ ਸਕਦਾ, ਕਿਉਂਕਿ ਉਹਨਾਂ ਵਿੱਚ ਪਿਆਰ ਚੰਮਦਾ ਸੀ ਨਾ, ਸੁੰਦਰਤਾ ਤਾਂ ਸੀ, ਤੇ ਪਦਾਰਥਵਾਦ ਦਾ ਪਿਆਰ ਦੇਖ ਲਓ ਤਾਂ ਕਤਲੇ ਕਰਾ ਦਿੰਦੇ ਇੱਕ ਦੂਏ ਨੂੰ। ਉਹ ਪਿਆਰ ਜੇ ਪਾਉਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਕਿਹੜੀ ਚੀਜ਼ ਹੈ ਪਿਆਰ ਪਾਉਣ ਵਾਲੀ। ਮਹਾਰਾਜ ਕਹਿੰਦੇ ਗੰਢ ਪ੍ਰੀਤੀ ਮਿੱਠੇ ਬੋਲ, ਕਾਲਾ ਗੰਢ ਭਵੈ ਮੀ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਜੇ ਪਿਆਰ ਦੀ ਕਿਸੇ ਨਾਲ ਗੰਢ ਪਾਉਣੀ ਹੈ ਤਾਂ ਮਿੱਠੇ ਬੋਲ ਪਾ ਸਕਦੇ। ਇੱਥੇ ਤੁਸੀਂ ਗਰਮੀ ਵਿੱਚ ਰਹਿੰਦੇ ਹੋ, ਇੱਥੋਂ ਬੱਸ ਬੈਠਦੇ ਜਿਹੜੀਆਂ ਕੋਚਿਸ ਚੱਲਦੀਆਂ ਨੇ ਬਰਮਿੰਘਮ ਨੂੰ, ਲੰਡਨ ਨੂੰ, ਤੇ ਜਿਹੜਾ ਤੁਹਾਡੇ ਕੋਲ ਸੀਟਡ ਹੈ ਨਾ ਬੰਦਾ ਤੁਹਾਡੇ ਕੋਲ ਬੈਠਾ, ਦੋ ਕੁ ਮਿੱਠੇ ਬਚਨ ਉਹਦੇ ਨਾਲ ਰਸਤੇ ਚ ਕਰ ਲਓ, ਨਾ ਤੁਸੀਂ ਅੱਗੇ ਉਹਨੂੰ ਕਦੇ ਮਿਲੇ, ਨਾ ਕੋਈ ਜਾਣਕਾਰੀ, ਨਾ ਇਹ ਪਤਾ ਇਹ ਕੌਣ ਹੈ। ਉਹ ਰਸਤੇ ਵਿੱਚ ਮਿੱਠੇ ਬਚਨ ਕੀਤੇ, ਜੇ ਜਦੋਂ ਬੱਸ ਸਟੈਂਡ ਤੇ ਉਤਰੋਗੇ ਨਾ, ਦੋਹਾਂ ਦੇ ਹੱਥ ਵਿੱਚ ਕਾਗਜ਼ ਤੇ ਪੈਨਸਿਲ ਹੋਵੇਗੀ, ਇੱਕ ਦੂਜੇ ਨੂੰ ਕਹਿਣਗੇ ਆਪਣਾ ਟੈਲੀਫੋਨ ਲਿਖਾ, ਆਪਣਾ ਐਡਰੈਸ ਲਿਖਾ ਮੈਨੂੰ, ਤੇ ਮੈਂ ਤੈਨੂੰ ਆਪਣੇ ਮੁੰਡੇ ਦੇ ਮੰਗਣੇ ਤੇ ਸੱਦਾਂਗਾ, ਖੰਡ ਪਾੜ ਦੇ ਭੋਗ ਤੇ ਬੁਲਾਵਾਂਗਾ, ਤੂੰ ਜ਼ਰੂਰ ਆਈ। ਗੰਢ ਪ੍ਰੀਤੀ ਮਿੱਠੇ ਬੋਲ, ਕੋਈ ਮਾਇਆ ਨੀ, ਕੋਈ ਹੁਸਨ ਨੀ, ਕੋਈ ਸੰਬੰਧ ਨੀ, ਪਰ ਰਸਤੇ ਵਿੱਚ ਬੈਠਿਆ ਨੇ ਦੋ ਬਚਨ ਮਿੱਠੇ ਕੀਤੇ, ਤੇ ਉਹ ਦੋ ਬਚਨ ਜਿਹੜੇ ਮਿੱਠੇ ਨੇ ਕਿਤੇ ਟੈਲੀਫੋਨ ਤੱਕ ਨੀ ਰਹਿੰਦੇ, ਉਹ ਖੰਡ ਪਾੜ ਦੇ ਮੁੰਡੇ ਦੇ ਵਿਆਹ ਤੱਕ ਨੀ ਰਹਿੰਦੇ, ਕਈ ਵਾਰ ਉਹ ਜ਼ਿੰਦਗੀ ਦੀ ਸਾਂਝ ਵੀ ਪਾ ਦਿੰਦੇ ਇੱਥੇ ਤੱਕ। ਗੰਢ ਪ੍ਰੀਤੀ, ਤੇ ਜੇ ਉਸੇ ਨਾਲ ਬੈਠ ਕੇ ਦੋ ਕੌੜੇ ਬਚਨ ਬੋਲਦੇ, ਫਿਰ ਤੁਹਾਨੂੰ ਮੈਂ ਪੰਜਾਬੀ ਚ ਕਹਿ ਦਿੰਦਾ, ਫਿਰ ਕੁਦਰਦੇ ਆ ਤੋਂ ਪਹਿਲੇ ਹੀ ਨਾ ਕਾਗਜ਼ ਤੇ ਪੈਨਸਿਲ ਨੀ ਹੱਥ ਚ ਹੋਣਾ, ਦੋਹਾਂ ਦੀਆਂ ਪੱਗਾਂ ਹੀ ਹੋਣਗੀਆਂ, ਫਿਰ ਦੋਹਾਂ ਦੇ ਪੈਨਸਿਲ ਦੀ ਜਗ੍ਹਾ ਤੁਸੀਂ ਨਹੀਂ ਹੋਣਗੇ ਹੱਥਾਂ ਵਿੱਚ, ਤੇ ਹੋਰ ਤਾਂ ਨੀ ਕੁਝ ਹੋਣਾ। ਉਹ ਜੇ ਮਿੱਠੇ ਬੋਲ ਬੋਲਦੇ ਤੇ ਜ਼ਿੰਦਗੀ ਦੀ ਸਾਂਝ ਪੈ ਜੂਗੀ, ਜੇ ਕੋਲ ਬੈਠੇ ਨਾਲ ਕੌੜਾ ਬੋਲ ਬੋਲਿਆ ਤੇ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਇਸੇ ਵਾਸਤੇ ਭਗਤ ਜੀ ਨੇ ਵੀ ਤੁਹਾਨੂੰ ਤਿੰਨ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀਆਂ ਕਿ ਨਿਵਣ ਸੋ ਅੱਖਰ, ਕੋਈ ਇੰਡੀਆ ਤੋਂ ਬਲੈਤ ਪੜ੍ਹਨ ਆਉਂਦਾ ਤੇ ਉੱਥੇ ਜਾ ਕੇ ਕਹਿੰਦਾ ਮੈਂ ਬਲੈਤ ਪਾਸ ਹੈ, ਬੜਾ ਮਾਣ ਹੈ, ਵਿਦਿਆ ਪੜ੍ਹਿਆ ਕਰੋ। ਕੋਈ ਕਹਿੰਦਾ ਆਸਟ੍ਰੇਲੀਆ ਪੜ੍ਹ ਕੇ ਹੈ, ਕੋਈ ਕਹਿੰਦਾ PhD ਕੀਤੀ ਹੈ, ਕੋਈ ਸਾਇੰਸਦਾਨ ਹੈ, ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹੜੀ ਵਿਦਿਆ ਪੜ੍ਹਨ ਨੂੰ ਕਿਹਾ ਸੀ? ਉਹ ਮੰਨਿਓ ਨੀ ਤੇ ਤਾਂ ਹੀ ਤਾਂ ਦੁਖੀ ਹੈ। ਮਹਾਰਾਜ ਕਹਿੰਦੇ ਜੇ ਵਿਦਿਆ ਪੜ੍ਹਨੀ ਹੈ ਉਹ ਪੜ੍ਹ ਜਿਹਦੇ ਵਿੱਚ ਤੈਨੂੰ ਨਿਭਣਾ ਆ ਜਾਵੇ, ਤੈਨੂੰ ਝੁਕਣਾ ਆ ਜਾਵੇ, ਤੈਨੂੰ ਛੋਟਾ ਬਣਨਾ ਆ ਜਾਵੇ। ਨਿਭਣ ਸੋ ਅੱਖਰ, ਅੱਖਰ ਦਾ ਪੰਜਾਬੀ ਵਿੱਚ ਅਰਥ ਕਰੋ। ਹਿੰਦੁਸਤਾਨ ਵਿੱਚ ਸਾਰੇ ਕਹਿੰਦੇ ਹੁੰਦੇ, ਆਪਾਂ ਹੁਣ ਵੀ ਕਹਿੰਦੇ ਹਾਂ ਪੰਜਾਬ ਵਿੱਚ ਮੁੰਡੇ, ਚਾਰ ਅੱਖਰ ਪੜ੍ਹ ਲੈ ਤੇਰੇ ਕੰਮ ਆਉਣਗੇ। ਅੱਖਰ ਕਹੀਏ ਵਿਦਿਆ, ਪੜ੍ਹਾਈ ਕਿਹੜੀ ਪੜ੍ਹਾਈ? ਸਿੱਖਾਂ ਨੂੰ ਆਖੀ ਸੀ ਨਿਵਣ ਸੋ ਅੱਖਰ, ਉਹ ਪੜ੍ਹਾਈ ਪੜ੍ਹ ਜਿਹਦੇ ਵਿੱਚ ਤੈਨੂੰ ਨਿਮਰਤਾ ਆਵੇ, ਨਿਵਣਾ ਆ ਜਾਵੇ। ਹੁਣ ਜਿਹੜੀ ਪੜ੍ਹਾਈ ਆਪਾਂ ਪੜ੍ਹਦੇ ਹਾਂ ਤੇ ਨਿਆਣੇ ਨੂੰ ਪੜ੍ਹਾਉਂਦੇ, ਉਹ ਪੜ੍ਹਾਈ ਨਿਭਣਾ ਨੀ, ਉਹ ਬਾਪੂ ਗੁਰ ਡਾਂਗ ਚੁਕਾਉਂਦੀ ਹੈ, ਮੇਰੇ ਬਾਲੇ ਖਿਡਾਉਂਦੀ ਹੈ ਸਵੇਰੇ। ਉਹ ਬਾਪੂ ਨੂੰ ਕਹੂਗਾ ਤੇਰੇ ਵਰਗੇ ਬਹੁਤ ਫਿਰਦੇ ਨੇ, ਉਹ ਵਿਦਿਆ ਹੈ ਨਾ, ਉਵੇਂ ਦੀ ਵਿਦਿਆ ਹੈ ਨਾ। ਤੇ ਜਿੰਨੇ ਹੁਣ ਪੜ੍ਹੇ ਲਿਖੇ ਹੋ ਗਏ, ਜਿੰਨੇ ਹੁਣ ਸਕੂਲ ਹੋ ਗਏ, ਇਸ ਧਰਤੀ ਨੂੰ ਬਕੁੰਡ ਬਣ ਜਾਣਾ ਚਾਹੀਦਾ ਸੀ। ਆਪਣੀ ਦੇਖ ਦੇ ਵਿੱਚ ਪਿੰਡੇ ਚ ਚਿੱਠੀ ਪੜ੍ਹਨ ਵਾਲਾ ਕੋਈ ਹੁੰਦਾ ਸੀ? ਕੀ ਦਿੱਤਾ ਇਸ ਵਿਦਿਆ ਨੇ? ਨਫ਼ਰਤ, ਕਿਉਂਕਿ ਹੋਮੇ। ਮਹਾਰਾਜ ਕਹਿੰਦੇ ਜੇ ਵਿਦਿਆ ਪੜ੍ਹਨੀ ਆ ਉਹ ਪੜ੍ਹ ਤੇਰੇ ਵਿੱਚ ਨਿਮਰਤਾ ਆਵੇ, ਤੇ ਖਾਵਣ ਗੁਣ ਜੇ ਕੋਈ ਗੁਣ ਸਿੱਖਣਾ ਤਾਂ ਉਹ ਸਿੱਖ ਜਿਹਦੇ ਵਿੱਚ ਤੇਰੇ ਵਿੱਚ ਸਹਿਣਸ਼ੀਲਤਾ ਆ ਜਾਵੇ, ਖਬਰ ਕਹੀਏ ਸਹਿਣਸ਼ੀਲਤਾ, ਕਿਸੇ ਦਾ ਬੋਲਿਆ, ਕਿਸੇ ਦਾ ਕਿਹਾ, ਕਿਸੇ ਦਾ ਦੁਖੀ ਕੀਤਾ ਤੂੰ ਸਹਿ ਲਵੇ, ਇਹ ਗੁਣ ਸਿੱਖ। ਤੇ ਜੇ ਮੈਂ ਧਨ ਇਕੱਠਾ ਕਰਨੇ ਨਾ ਤਾਂ ਜੇਬਾਂ ਮਣੀਆਂ ਮੰਤ ਮਿੱਠੇ ਬੋਲਾਂ ਦਾ ਕਰ ਲੈ। ਜੇ ਮਿੱਠੇ ਬੋਲਾਂ ਦਾ ਮੰਤਰ ਤੇਰੇ ਕੋਲ ਹੋਇਆ, ਇੱਕ ਦੋ ਨੀ ਸੰਸਾਰੇ ਮਿੱਤਰਾਂ ਦਾ ਬਣ ਜੂਗਾ। ਤੇ ਮਿੱਤਰ ਵਰਗਾ ਦੂਆ ਧਨ ਨਹੀਂ ਦੁਨੀਆਂ ਵਿੱਚ ਗੁਰਮੁਖੋ ਹੋਏ। ਜੇਬਾਂ ਮਣੀਆਂ ਮੰਤ ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਧ, ਖੰਡ ਪ੍ਰੀਤੀ ਮਿੱਠੇ ਬੋਲ ਆ ਗਏ ਕਿਸੇ ਨੂੰ ਤੁਸੀਂ ਮਿਲਣ, ਗਿਫਟ ਵੀ ਦਿੰਦੀ। ਪਰ ਜੇ ਉਹ ਤੁਹਾਡੇ ਨਾਲ ਬੋਲੇ ਨਾ, ਪਿਆਰ ਨਾਲ ਬੋਲੇ ਨਾ, ਤਾਂ ਫਿਰ ਉਹਦੀ ਬਰਫੀ ਵੀ ਕੌੜੀ ਹੋ ਲੱਗੂਗੀ। ਤੇ ਤੁਹਾਨੂੰ ਗਿਆ ਨੂੰ ਕੋਈ ਹੱਸ ਕੇ ਬੁਲਾ ਲਵੇ ਨਾ ਘਰ, ਜੀ ਆਇਆ ਕਹਿ ਦੇ ਵੈਲਕਮ, ਕਹਿ ਦੇਵੇ ਖੁਸ਼ ਆਮਦੀਦ ਕਹਿ ਦੇਵੇ, ਬਸ ਫਿਰ ਉਹਦੀ ਫਿੱਕੀ ਚਾਹ ਵੀ ਤੁਸੀਂ ਮਿੱਠੀ ਕਰਕੇ ਪੀ ਦੋ। ਹੁਣ ਇਹੀ ਗੱਲ ਇੱਥੇ ਲੈਣੀ ਹੈ, ਜਦੋਂ ਸਤਿਗੁਰਾਂ ਨੂੰ ਦਰ ਤੇ ਜਾਈਏ ਮਿਲਣ, ਕਿਹੜੀ ਭੇਟਾ ਰੱਖੀਏ, ਕਿਉਂਕਿ ਤਾਂ ਸਭ ਕੁਝ ਹੈ ਹੀ ਉਸਦਾ। ਫਿਰ ਉਹਦੇ ਦਰ ਤੇ ਬੈਠ ਕੇ ਉਹਦੇ ਨਾਲ ਗੱਲਬਾਤ ਕੀ ਕਰੀਏ, ਕਿਹੜੇ ਬੋਲ ਬੋਲੀਏ ਜਿਨ੍ਹਾਂ ਨੂੰ ਸੁਣ ਕੇ ਉਹਦਾ ਸਾਡੇ ਨਾਲ ਪਿਆਰ ਪੈ ਜਾਵੇ। ਇਹ ਦੋ ਸਵਾਲ ਨੇ ਗੁਰਮੁਖੋ, ਤੇ ਅਗਲੀ ਤੁਕ ਵਿੱਚ ਦੋਹਾਂ ਦਾ ਜਵਾਬ ਹੈ, ਨਾਲੇ ਸਵਾਲ ਨੇ ਬਾਣੀ ਵਿੱਚ ਜਦੇ ਉਹਦਾ ਜਵਾਬ। ਪਹਿਲਾ ਸਵਾਲ ਹੈ ਕਿ ਫੇਰ ਕੇ ਅੱਗੇ ਰੱਖੀਏ, ਜਦ ਦਿੱਤਾ ਹੀ ਸਭ ਕੁਝ ਉਹਦਾ, ਫਿਰ ਉਹਨੂੰ ਕੀ ਦਈਏ। ਲੋ ਵੀ ਪ੍ਰੇਮੀਓ, ਜੇ ਉਹਨੂੰ ਕੁਝ ਦੇਣਾ ਹੈ ਨਾ, ਜੇ ਉਹਦੇ ਦਰ ਤੇ ਜਾ ਕੇ ਕੁਝ ਭੇਟਾ ਰੱਖਣੀ ਹੈ, ਤਾਂ ਫੇਰ ਕੇ ਅੱਗੇ ਰੱਖੀਏ ਸਵਾਲ ਹੈ, ਤੇ ਇਹਦਾ ਜਵਾਬ ਹੈ ਅੰਮ੍ਰਿਤ ਵੇਲਾ। ਇਹ ਆਨਸਰ ਹੈ, ਇਹ ਜਵਾਬ ਹੈ। ਬਸ ਜੇ ਆਪਣੇ ਗੁਰੂ ਨੂੰ ਕੁਝ ਦੇਣਾ ਹੈ ਨਾ, ਉਹਨੂੰ ਅੰਮ੍ਰਿਤ ਵੇਲੇ ਦਾ ਸਮਾਂ ਦੇ ਦੇ। ਅੰਮ੍ਰਿਤ ਵੇਲਾ ਰੱਖ ਦੇ ਉਹਦੇ ਅੱਗੇ, ਬਸ ਇਹੀ ਉਹਦੀ ਭੇਟ ਹੈ। ਫੇਰ ਕੇ ਅੱਗੇ ਰੱਖੀਏ ਕੁਐਸਚਨ, ਤੇ ਇਹਦਾ ਉੱਤਰ ਹੈ ਅੰਮ੍ਰਿਤ ਵੇਲਾ। ਇਹ ਸਮਾਂ ਹੀ ਉਹਦੀ ਭੇਟ ਹੈ ਗੁਰਮੁਖ ਪਿਆਰਿਓ। ਅੱਛਾ, ਜਿਹੜਾ ਹੁਣਾ ਕੰਮ ਫੜਿਆ ਹੈ, ਸਾਡੇ ਘਰ ਚ ਵਜੇ 9 ਵਜੇ ਸਿੱਖ ਕਛਹਿਰਾ ਚੱਕੀ ਫਿਰਦਾ, ਮੈਂ ਇਸ਼ਨਾਨ ਕਰਨ ਚੱਲਿਆ। ਵਾਹ ਸਿੱਖ, ਹਾਂ ਨਹਾਇਆ ਜ਼ਰੂਰ ਕਰੋ, ਮੈਂ ਨੀ ਚਾਹੁੰਦਾ ਤੁਸੀਂ ਜੋਬ ਜਾਣਾ ਹੁੰਦਾ ਆਉਣਾ ਹੁੰਦਾ, 12 ਵਜੇ ਨਹਾਓ, 2 ਵਜੇ ਨਹਾਓ, 4 ਵਜੇ ਨਹਾਓ, ਪਰ ਕਦੇ ਵੀ 6 ਵਜੇ ਤੋਂ ਬਾਅਦ ਇਸ਼ਨਾਨ ਸ਼ਬਦ ਨਹੀਂ ਵਰਤਣਾ। ਕਦੇ ਤੁਸੀਂ ਹਾਜ਼ਰੀ ਖਾਣ ਲੱਗੇ ਉਹਨੂੰ ਦੁਪਹਿਰ ਦੀ ਰੋਟੀ ਕਿਹਾ, ਕਦੇ ਵੀ ਨੀ ਕਹੋ। ਕਦੇ ਦੀਏ ਪਹਿਰ ਨੂੰ ਤੁਸੀਂ ਹਾਜ਼ਰੀ ਦਾ ਵੇਲਾ ਕਿਹਾ, ਇਹ ਕਿਉਂ ਬਦਲ ਰਹੇ ਹੋ? 10 ਵਾਰ ਨਹਾ ਲੋ, ਉਹ ਨਹਾਉਣਾ ਹੁੰਦਾ, ਇਸ਼ਨਾਨ ਹੁੰਦਾ 3 ਤੋਂ 6 ਵਜੇ ਦੇ ਅੰਦਰ ਉਹ ਇਸ਼ਨਾਨ। ਤੇ ਹੁਣ 9 ਵਜੇ, 8 ਵਜੇ, 8 ਵਜੇ ਵੀ ਉੱਠ ਕੇ ਘਰ ਵਾਲੀ ਨੂੰ ਪੁੱਛੂਗਾ, ਮੇਰਾ ਤੌਲੀਆ ਕਿੱਥੇ ਹੈ? ਬੱਸ ਸਟੈਂਡ ਤੇ ਗਿਆ ਵਾ, ਹੁਣ ਫੇਰ ਆਖੋ ਸਤਨਾਮ। ਤੁਹਾਨੂੰ ਕੀ ਉੱਦਮ ਬਖਸ਼ੇ ਸੀ, ਕੀ ਤੁਹਾਨੂੰ ਕਰਨੀ ਦਿੱਤੀ ਸੀ? ਤੁਸੀਂ ਪੰਜਾਬ ਚੋਂ ਆਏ ਹੋ ਨਾ ਸਾਰੇ, 8 ਵਜੇ ਉੱਥੇ, 8 ਵਜੇ ਪਤਾ ਕਿਹਦਾ ਨਹਾਉਣ ਦਾ ਟਾਈਮ ਹੁੰਦਾ? ਯਾਦ ਹੈ ਤੁਹਾਡੇ ਕੋਲ ਲੱਗਾ ਹੋ, 8-9 ਵਜੇ ਕੌਣ ਨਹਾਉਂਦਾ ਹੁੰਦਾ? ਜਦ ਸਾਡੀਆਂ ਧੀਆਂ ਭੈਣਾਂ ਮੈਸਾਂ ਖੋਲਣੀਆਂ ਨਾ, ਤੇ 8 ਵਜੇ ਨੌਕਰਾਂ ਨੂੰ ਕਹਿੰਦੀਆਂ ਹੁੰਦੀਆਂ, ਟੋਭੇ ਕਿਹੜਾ ਦੇ ਲਿਆ, ਉਹ ਬੰਦਿਆਂ ਦੇ ਨਹਾਉਣ ਦਾ ਟਾਈਮ ਨੀ ਹੁੰਦਾ, ਪਸ਼ੂਆਂ ਦੇ ਭੈਂਸਾਂ ਨਹਾਉਣ ਦਾ ਟਾਈਮ ਹੁੰਦਾ। ਉਹ ਕਹਿਣਗੇ ਜਾ ਮਿੰਟੋ ਮੈਂ ਨੜਾ ਲਿਆ, ਟੂਬਰ ਤੇ ਨੜਾ ਕੇ ਹੋ ਭੈਂਸਾਂ ਫਿਰ ਕਿਤੇ ਵੀ ਸਿੱਖ ਤੁਰੇ ਫਿਰਦੇ ਨੇ। ਜਮ ਕਰਿਆ ਕਰੋ, ਅੰਮ੍ਰਿਤ ਵੇਲਾ ਭੇਟਾ ਗੁਰੂ ਦੀ ਇੱਕ ਗੁਰਸਿੱਖ ਪਿਆਰਿਓ। ਫਿਰ ਕੇ ਅੱਗੇ ਰੱਖੀਏ, ਗੁਰੂ ਜੀ ਕਹਿੰਦੇ ਦੇ ਦੇ ਅੰਮ੍ਰਿਤ ਵੇਲਾ। ਇਸੇ ਨੂੰ ਭਾਈ ਸਾਹਿਬ ਜੀ ਨੇ ਬਾਣੀ ਵਿੱਚ ਲਿਖ ਦਿੱਤਾ, ਗੁਰਸਿੱਖ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਇਸ਼ਨਾਨ ਕਰਦੇ ਨੇ, ਧਰਮਸ਼ਾਲਾ ਦੀ ਸਾਹ ਲੈਂਦੇ ਨੇ, ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਜਪਦੇ, ਫਿਰ ਇਹ ਅੱਗੇ ਰੱਖੀਏ, ਇਹਦਾ ਪੁੱਤਰ ਹੈ ਅੰਮ੍ਰਿਤ ਵੇਲਾ। ਤੇ ਦੂਜਾ ਸਵਾਲ ਹੈ, ਮੋਹੋਂ ਕੇ ਬੋਲਣ ਬੋਲੀਏ, ਇਹਦਾ ਪੁੱਤਰ ਹੈ ਸੱਚ ਨਾਮ। ਇਹ ਦੋ ਸਵਾਲ ਨੇ, ਦੋਏ ਪੁੱਤਰ ਨੇ। ਭੇਟਾ ਦੇ ਦੋ ਅੰਮ੍ਰਿਤ ਵੇਲੇ ਦੀ, ਤੇ ਮੁੱਖ ਤੋਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪਰ ਜਦੋਂ ਤੂੰ ਸੱਚਾ ਨਾਮ ਮੂੰਹ ਤੋਂ ਬੋਲੇਗਾ, ਉਹਨੂੰ ਸੁਣ ਕੇ ਹੀ ਸਤਿਗੁਰ ਪਿਆਰ ਕਰਨਗੇ ਤੇਰੇ ਨਾਲ, ਤੇਰੀ ਮੇੜ ਤਾਂ ਵੱਧ ਜਾਵੇਗੀ। ਆ ਜਿਹੜੇ ਸਾਡੇ ਬੋਲ ਨੇ ਨਾ, ਇਹ ਤੁਹਾਡੀ ਮੇੜ ਤਾਂ ਕਰ ਸਕਦੇ ਨੇ। ਸੋਹਣੇ ਸੋਹਣੇ ਰਾਗ, ਸੋਹਣੀ ਸੋਹਣੀ ਕਥਾ, ਇਹਨੂੰ ਤਾਂ ਫਿਰ ਚੌਥੇ ਪਾਤਸ਼ਾਹ ਜੀ ਰਾਮਦਾਸ ਜੀ ਨੇ ਕਹਿ ਦਿੱਤਾ, ਕੋਈ ਗਾਵੈ ਰਾਗੀ ਤੇ ਕਿਵੇਂ ਗਾਵੈ ਨਾਦੀ, ਨਾਦ ਕਰੀਏ ਸ਼ਬਦ, ਤੇ ਸ਼ਬਦ ਕਿਵੇਂ ਗਾਵੇ ਬੇਦੀ, ਜੋ ਵੇਦਾਂ ਨੇ ਰਾਗਾਂ ਦੀਆਂ ਸੁਰਾਂ ਦੱਸੀਆਂ ਨੇ, ਤਾਲ ਦੱਸਿਆ। ਕਿਉਂਕਿ ਸਭ ਤੋਂ ਪਹਿਲਾਂ 6 ਰਾਗਾਂ ਦਾ ਨਿਰਣਾ ਵੇਦ ਨੇ ਕੀਤਾ, ਕਿਹੜਾ ਰਾਗ ਕਿਹੜੀ ਜਗ੍ਹਾ ਗਾਉਣਾ ਵੇਦ ਹੀ ਦੇਣ। ਕੋਈ ਐਸਾ ਰਾਗੀ ਹੋਵੇ ਬੜੀਆਂ ਮਿੱਠੀਆਂ ਸੁਰਾਂ ਨਾਲ ਵੇਦਾਂ ਦੇ ਦੱਸੇ ਹੋਏ ਨਿਯਮ ਨਾਲ ਗਾਵੇ, ਵੇਦੀ ਉਹ ਭਾਤ ਕਰ। 1, 2, 4 ਰਾਗ ਨੀ, ਗੰਧਰਵ ਹੋਵੇ, ਅਨੇਕਾਂ ਰਾਗ ਗਾ ਸਕਦਾ ਹੋਵੇ। ਉਹ ਭਾਤ 1 ਤਾਲ, 2 ਤਾਲ, 3 ਤਾਲ, 18 ਤਾਲ, 48 ਦਾਦਰਾ ਚੰਚਲ, ਉਹ ਭਾਤ ਕਰ। ਪਰ ਗੁਰੂ ਰਾਮਦਾਸ ਜੀ ਕਹਿੰਦੇ ਨਹੀਂ, ਹਰ ਹਰ ਭੀਜੈ ਰਾਮ ਨਹੀਂ। ਮੇਰੇ ਵਾਸਤੇ, ਸਾਡੇ ਵਾਸਤੇ ਲਿਖ ਦਿੱਤਾ, ਜਿਹੜੇ ਕਥਾ ਵਾਚਕ ਨੇ ਉਪਦੇਸ਼ ਦਿੰਦੇ ਨੇ। ਅਵਰੇ ਕੋਈ ਉਪਦੇਸ਼ ਤੇ ਮੁਖ ਮੈਂ ਪਰ ਗਏ ਰੇਤ, ਰਸ ਬਗਾਨੀ ਰੱਖ ਤੇ ਖਾਇਆ ਘਰ ਕਾ ਖੇਚ। ਹਿਰਦੇ ਰੂਪੀ ਘਰ ਦਾ, ਤਨ ਰੂਪੀ ਖੇਤ, ਉਹ ਤਾਂ ਵਿਕਾਰਾਂ ਦਾ ਲੁੱਟਿਆ ਪਿਆ, ਉਹਦੇ ਔਗਣਾਂ ਨੇ ਖਾਧਾ ਪਿਆ। ਤੇ ਲੋਕਾਂ ਨੂੰ ਕਹਿੰਦਾ ਅੰਮ੍ਰਿਤ ਛਕੋ, ਲੋਕਾਂ ਨੂੰ ਕਹਿੰਦਾ ਬਈ ਕੁੰਡਾ ਜਿੰਦਾ ਲਾ ਕੇ ਰੱਖੋ, ਵਾੜ ਕਰ ਲੋ ਰਹਿਤ ਦੀ। ਤੇ ਆਪਣਾ ਰਾਸ ਜਿਹੜੀ ਖੇਤ ਸੀ ਪੂੰਜੀ, ਉਹ ਚੋਰਾਂ ਤੋਂ ਹੀ ਲੁਟਾਈ ਹੋਈ ਹੈ। ਅਮਰ ਉਪਦੇਸ਼ ਹੈ ਆਪ ਨ ਕਰੇ, ਆਪਤ ਜਾਪਤ ਜਨਮ ਹੈ ਮਰੇ। ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਭਾਈ ਜੇ ਕਿਸੇ ਨੂੰ ਉਪਦੇਸ਼ ਕਰਨੇ, ਜੇ ਕਿਸੇ ਨੂੰ ਰਾਗ ਸੁਣਾਉਣਾ, ਜੇ ਗੱਲ ਕਹਿਣੀ ਹੈ, ਤਾਂ ਪ੍ਰਥਮ ਹੈ ਮਨ ਪ੍ਰਬੁੱਧ ਹੈ ਆਪਣਾ ਪਾਤਸ਼ਾਹ ਅਵਰ ਲਈ ਜਾਵੇ। ਪਹਿਲਾਂ ਜਿਹੜੀ ਗੱਲ ਤੂੰ ਕਿਸੇ ਨੂੰ ਕਹਿਣੀ ਹੈ, ਗਿਆਨ ਕਿਸੇ ਨੂੰ ਪ੍ਰਬੋਧ ਕਰਨੇ, ਉਹ ਪਹਿਲਾਂ ਆਪਣੇ ਮਨ ਨੂੰ ਦੇ ਲੈ, ਘਰ ਵਾਲੇ ਭੁੱਖੇ ਪਏ, ਰੋਟੀਓ ਨੀ, ਨਿਆਣੇ ਗਿਲਕਦੇ ਨੇ, ਤੇ ਗਲੀ ਚ ਖੜਾ ਹਾਕਾ ਮਾਰਦੇ, ਆ ਜੋ ਜੀ ਨੇ ਲੰਗਰ ਛਕਣੇ, ਬੋਲਦਾ ਆ ਜੋ ਜੀ ਨੇ ਪ੍ਰਸ਼ਾਦੇ ਛਕਣੇ। ਇੱਥੇ ਨਿਆਣਿਆਂ ਨੂੰ 3 ਦਿਨ ਹੋ ਗਈ ਠੁੱਕ ਨੀ ਮਿਲਿਆ ਕਰਦਿਆਂ, ਇਹ ਸਾਡਾ ਹਾਲ ਹੈ। ਸਾਡੇ ਮਨ ਰੂਪੀ ਬੱਚਾ ਗਿਆਨ ਇੰਦਰੀ ਰੂਪੀ ਸਾਡੇ ਟੱਬਰ ਦੇ ਬੰਦੇ ਉਹ ਤਾਂ ਸਿਮਰਨ ਸੇਵਾ ਤੋਂ ਬਿਨਾਂ ਮਰ ਰਹੇ ਨੇ ਭੁੱਖੇ। ਤੇ ਲੋਕਾਂ ਨੂੰ ਕਹਿੰਦਾ ਵੀ ਜਪਜੀ ਸਾਹਿਬ ਫੜੋ, ਸੁਖਮਨੀ ਸਾਹਿਬ ਫੜੋ, ਗੁਰਦੁਆਰੇ ਆਇਆ ਕਰੋ। ਇਹ ਸਾਡੀਆਂ ਹਾਕਾਂ ਬਸ ਉਹ ਨੇ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਦੱਸੀਆਂ ਵੀ ਘਰ ਵਿਚ ਕੱਖ ਨੀ ਹੈਗਾ ਤੇ ਰੌਲਾ ਪਾਇਆ ਹੋਇਆ ਆ ਜਾਓ ਵੀ ਜਿਹਨੇ ਲੰਗਰ ਛਕਣਾ, ਆ ਜਾਓ ਵੀ ਜਿਹਨੇ ਪ੍ਰਸ਼ਾਦੇ ਛਕਣੇ ਵਰਤ ਰਹੇ ਨੇ। ਉਹਨੂੰ ਕੀ ਦਾਤ ਦੇਣੀ ਹੈ, ਬਸ ਅੰਮ੍ਰਿਤ ਵੇਲਾ ਰੱਖ ਦੋ ਭੇਟਾ। ਅੰਮ੍ਰਿਤ ਵੇਲੇ ਬੋਲ ਕਿਹੜੇ ਬੋਲੋ, ਕੇਵਲ ਵਾਹਿਗੁਰੂ ਦਾ ਨਾਮ ਪਾਠ ਹੋਵੇ, ਕੀਰਤਨ ਹੋਵੇ, ਕਥਾ ਹੋਵੇ। ਇੱਥੇ ਤਾਂ ਤੁਸੀਂ ਬਚੇ ਵੇ ਤੇ ਪੰਜਾਬ ਵਿਚ ਬੜੀ ਗੜਬੜ ਹੋਈ ਵੀ ਹੈ। ਉੱਥੇ 3 ਵਜੇ ਤੜਕੇ ਨੂੰ ਪਿੰਡਾਂ ਵਿਚ ਕੱਚੀਆਂ ਬਾਣੀਆਂ ਦੀਆਂ ਟੇਪਾਂ ਲਾ ਦਿੱਤੀਆਂ। ਸਾਡੇ ਲਾਣੇ ਦੀਆਂ ਜਿਹੜੀਆਂ ਟੇਪਾਂ ਭਰੀਆਂ ਵੀ ਉਹ ਵੀ ਹੁਣ ਸਿਰੇ ਹੀ ਹੈ। ਸਾਡਾ ਲਾਣਾ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਉਹ ਟੋਟ ਕੇ ਉਹ ਧਾਰਨਾ ਪੜਨਗੇ ਜਿਹੜੇ ਡੰਗਰ ਚੌਲ ਵਾਲੇ ਨਿਆਣੇ ਪੜ੍ਹਦੇ ਹੁੰਦੇ ਡੇਰਾ ਚ। ਬਾਣੀ ਦੀਆਂ ਤੁਕਾਂ ਮੁੱਕ ਗਈਆਂ, ਬਾਣੀ ਦੇ ਸ਼ਬਦ ਮੁੱਕ ਗਏ, ਕੱਚੀਆਂ ਬਾਣੀਆਂ ਨਾਲ ਸਾਡਾ ਬਸ ਸਟੇਜ ਹੁਣ ਭਾਰੂ ਹੋਇਆ ਵਾ ਗੁਰਸਿੱਖ ਪਿਆਰਿਓ। ਇਹ ਹੋਇਆ ਕਿਉਂ ਹੈ, ਹੱਥੀ ਦੋਵੇਂ ਤਾੜੀ ਵੱਜਦੀ ਹੈ, ਇੱਕ ਹੱਥ ਨਾਲ ਨੀ ਵੱਜਦੀ ਹੁੰਦੀ। ਤੁਸੀਂ ਕੱਚੀਆਂ ਬਾਣੀਆਂ ਦੇ ਵਪਾਰੀ ਹੋ ਤੇ ਸਾਨੂੰ ਪੱਕੀ ਬਾਣੀ ਆਉਂਦੀ ਨੀ। ਅੰਮ੍ਰਿਤਸਰ ਸਾਹਿਬ ਕੀਰਤਨ ਦਰਬਾਰ ਕਰਾਇਆ ਜਿਵੇਂ ਤੁਸੀਂ ਕਰਾਉਂਦੇ, ਬੜੇ ਰਾਗੀ ਆਏ ਜਿਵੇਂ ਗੁਰਮੁਖ ਪਿਆਰੇ ਹੁਣ ਕੀਰਤਨ ਕਰ ਰਹੇ ਸੀ। ਕੀਰਤਨ ਦਰਬਾਰ ਵਿਚ ਬੁਲਾਉਂਦੇ ਨੇ ਚੰਗੇ ਚੰਗੇ ਰਾਗੀ, ਕੋਈ ਠੁਮਰੀ ਗਾਵੇ, ਕੋਈ ਦਾਦਰਾ ਗਾਵੇ, ਕੋਈ ਮੀਆਂ ਦੀ ਮਲਾਹ ਗਾਵੇ, ਕੋਈ ਬਡਹੰਸ ਗਾਵੇ, ਕੋਈ ਟੋਡੀ ਗਾਵੇ, ਕੋਈ ਦਾਦਰਾ ਗਾਵੇ, ਕੋਈ ਚੰਚਲ ਗਾਵੇ। ਬੜੇ ਰਾਗ ਕੀਤੇ ਸਾਰੇ ਗਾਮਾ ਪਾਧਾਨੀ ਸਾਹਿਬ, ਸਾਰਾ ਦਿਨ ਹੋਏਗੀਆਂ ਸਰਗਮਾ ਪੁੱਠੀਆਂ ਸਿੱਧੀਆਂ। ਬੜਾ ਘੱਟ ਇੱਕ ਬੋਲਾ ਬੈਠਾ ਸੀ, ਉੱਚੀ ਸੁਣਦਾ ਸੀ ਉਹਨੂੰ ਨਾਲ ਦੇ ਕਹਿੰਦੇ ਬਸ ਤੂੰ ਕੀ ਕਰਨ ਆਇਆ ਸੀ ਇੱਥੇ, ਤੈਨੂੰ ਕੀ ਪਤਾ ਲੱਗਿਆ, ਬੋਲਿਆ ਇੱਥੇ ਕੀ ਮਤਲਬ ਸੀ ਤੇਰਾ ਆਉਣ ਦਾ। ਉਹ ਕਹਿੰਦਾ ਵੀ ਗੱਲ ਤਾਂ ਤੁਹਾਡੀ ਸੱਚੀ ਹੈ, ਮੈਨੂੰ ਪਤਾ ਤਾਂ ਨਹੀਂ ਕੁਝ ਲੱਗਿਆ, ਪਰ ਇੱਕ ਗੱਲ ਦੇਖੀਏ ਵੀ ਜਿੰਨੇ ਆਏ ਮੂੰਹ ਬਹੁਤ ਅੱਡਦੇ ਤੇ ਪਤਾ ਤਾਂ ਨੀ ਕਹਿੰਦਾ ਮੈਨੂੰ ਕੱਖ ਲੱਗਿਆ, ਪਰ ਜਿੰਨੇ ਸਟੇਜ ਪਰ ਆਏ ਉਹਨਾਂ ਨੇ ਮੂੰਹ ਬੜਾ ਅੱਡਿਆ। ਸੁਣਿਆ ਭਾਈ ਗੁਰਦਾਸ ਜੀ ਨੇ ਕਿੱਥੇ ਲਿਖੀ ਹੈ ਜੀ, ਭਾਈ ਸਾਹਿਬ ਕਹਿੰਦੇ ਬੋਲੇ ਅੱਗੇ ਗਾਵਣਾ ਭੈਰੋ ਤੇ ਗੌੜੀ, ਹੰਸਾਂ ਨਾਲ ਚਠੀਰੀਆਂ ਕਿਉਂ ਪਹੁੰਚੇ ਦੌੜੀ, ਨੱਚਣ ਚੱਜ ਨਾ ਜਾਣਦੀ ਅੱਖ ਕੂੰ ਸੌੜੀ। ਪਾਲੇ ਕਰੋ ਪੌੜੀ, ਗਿੱਦੜ ਦਾਖ ਨਾ ਅੱਪੜੈ ਅੱਖ ਤੂੰ ਕੌੜੀ। ਆਹ ਹਾਲ ਹੋਇਆ ਮੈਂ ਥੋੜਾ ਗੁੱਸਾ ਨਾ ਕਰਿਓ, ਬਸ ਹੁਣ ਕੋਲੇ ਆ ਕੇ ਗਾਉਣੇ, ਸਭ ਕੁਝ ਠੀਕ ਹੈ। ਅਈਆਂ ਦੀਆਂ ਗੱਲਾਂ ਸਟੇਜ ਤੇ ਇੱਥੇ ਦੱਸੀਆਂ ਵੀ ਬੋਲ ਕੇ ਜਾਂਦੇ ਨੇ। ਸਾਡਾ ਲਾਣਾ ਜਿਹਨੂੰ ਸੰਗ ਹੋਵੇ ਤੇ ਸ਼ਰਮ ਹੋਵੇ ਉਹ ਗੁਰੂ ਦੀ ਹਜ਼ੂਰੀ ਵਿੱਚ ਗੱਲ ਬੋਲ ਹੀ ਨਹੀਂ ਸਕਦਾ। ਨੌ ਸਾਡਾ ਬ੍ਰਹਮ ਗਿਆਨੀ ਹੈ, ਐਸੇ ਘਟੀਆ ਸ਼ਬਦ ਅਸੀਂ ਵਰਤਨੇ ਨੇ ਇੱਥੇ ਜੋ ਬਾਹਰ ਮੇਰਾ ਖਿਆਲ ਡੰਗਰ ਚਾਰਨ ਵਾਲੇ ਨਿਆਣੇ ਵੀ ਨਹੀਂ ਵਰਤਦੇ। ਐਸੇ ਸ਼ਬਦ ਟੇਪਾਂ ਵਿੱਚ ਸਾਨੂੰ ਸੁਣਾਏ ਮਹਾਂਪੁਰਖਾਂ ਨੇ, ਤੇ ਮੈਂ ਉੱਥੇ ਉਹਨਾਂ ਗੁਰਮੁਖਾਂ ਨੂੰ ਕਿਹਾ ਜਿਹਨਾਂ ਨੇ ਮੈਨੂੰ ਉਹ ਟੇਪ ਸੁਣਾਈ, ਮੈਂ ਕਿਹਾ ਉਹਦਾ ਕੋਈ ਕਸੂਰ ਨਹੀਂ। ਕਹਿੰਦੇ ਜੀ ਕਸੂਰ ਨੀ, ਉਹਨੇ ਇੰਨੀ ਗਲਤ ਗੱਲ ਬੋਲੀ। ਮੈਂ ਕਿਹਾ ਵੀ ਜਿਹੜੇ ਮਰੇ ਪਏ ਹੁਣ ਮੜੀਆਂ ਚ ਜੋ ਮਰਜ਼ੀ ਬੋਲੀ ਜਾਓ ਤੇ ਕੋਈ ਹਟਾਉਣ ਵਾਲਾ ਨੀ ਹੁੰਦਾ। ਦੇਖੋ ਮੇਰੇ ਬਚਨ ਕਿਹੜੇ ਜੇ ਕਿਸੇ ਨੂੰ ਠੁਕਲ ਕੇ ਲੱਗੇ। ਮੈਂ ਕਿਹਾ ਮਰੇ ਹੋਏ ਸੀ ਤੁਸੀਂ ਜਿਹੜੇ ਸੁਣ ਰਹੇ ਸੀ, ਤੇ ਬਚਨ ਪਤਾ ਕੀ ਭਰਿਆ ਟੇਪ ਵਿੱਚ? ਕਹਿੰਦਾ ਮੇਰੇ ਕੋਲ ਇੰਗਲੈਂਡ ਦੇ ਬਹੁਤ ਸਿੱਖ ਆਉਣੇ ਵੀ ਘਰ ਵਾਲੀਆਂ ਸਾਡੇ ਨਾਲ ਨੀ ਰਹਿਣੀਆਂ, ਡਿਵੋਰਸ ਹੋ ਗਿਆ ਜੀ। ਦੇਖੋ ਇਹ ਸੰਤ ਦੇ ਬਚਨ ਕਿਸੇ ਦੇ, ਤੇ ਉਹਨੇ ਬਚਨ ਪਤਾ ਕੀ ਕਹਿ ਸੰਗ ਆਉਂਦੀ ਹੈ ਕਹਿੰਦਿਆਂ ਨੂੰ ਵੀ। ਅਖੇ ਇੱਜੜ ਵਿੱਚ ਇੱਕ ਬੱਕਰਾ 100-100 ਬੱਕਰੀ ਰੱਖਦਾ, ਤੁਹਾਡੇ ਇੱਕ ਤੀਵੀ ਨੀ ਰੱਖੋਗੇ। ਗੁਰੂ ਦੀ ਹਜੂਰੀ ਵਿੱਚ ਤੇਬ ਭਰੀ ਹੋਈ ਸੰਤ ਦੇ, ਫਿਰ ਉਹਦਾ ਕਸੂਰ ਨੀ, ਕਸੂਰ ਤੁਹਾਡਾ ਸੀ ਜਿਹੜੇ ਤੁਸੀਂ ਬੈਠੇ ਸੁਣਦੇ ਤੇ ਹਰ ਕਿਰਿਆ ਕੋ ਸੰਤ। ਅਹੀਆਂ ਜਿਹੀਆਂ ਗਲਤ ਗੱਲਾਂ ਹਜੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬੋਲੀਆਂ ਜਾਣਦੇ। ਅਖੇ ਕ੍ਰਿਸ਼ਨ ਭਗਵਾਨ ਜੀ ਗਏ ਸੁਦਾਮੇ ਦੇ ਘਰ, ਮੈਨੂੰ ਤਾਂ ਇੱਥੇ ਪਤਾ ਲੱਗਿਆ ਕਿ ਟੇਪਾਂ ਇੱਥੇ ਚੱਲਦੀਆਂ ਨੀ ਘਰਾਂ ਦੀ। ਅਖੇ ਸੁਦਾਮਾ ਧਨੀ ਸੀ, ਕ੍ਰਿਸ਼ਨ ਨੇ ਮਾਰੀ ਆਗ, ਉਹਦੇ ਘਰ ਵਾਲੀ ਆ ਗਈ ਮਾਰ, ਉਹਦੇ ਕੱਪੜੇ ਅਗੇ ਕ੍ਰਿਸ਼ਨ ਨੇ ਆਪਣੀ ਚਾਦਰ ਦੇ ਕੇ ਮੂਰਖਾ ਨੰਦ ਪੜ੍ਹ ਕੇ ਕਿੱਥੋਂ ਆਉਣੇ। ਇਹ ਕਿਹੜਾ ਕਾਲਜ ਹੈ ਜਿੱਥੇ ਮਨਮਤ ਦੀਆਂ ਗੱਲਾਂ ਸਟੇਜਾਂ ਤੇ ਬੋਲੀਆਂ ਜਾਂਦੀਆਂ ਨੇ? ਦੋਵੇਂ ਪਾਸੇ ਇਕੱਲੇ ਹੋਏ ਨੇ ਗੁਰਮੁਖ ਪਿਆਰੇ, ਸਾਡਾ ਰਹਿਣਾ ਵੀ ਤੁਸੀਂ ਵੀ, ਤੁਹਾਨੂੰ ਸੱਚ ਸੁਣਨਾ ਔਖਾ ਹੈ ਤੇ ਸਾਨੂੰ ਸੱਚ ਸੁਣਾਉਣਾ ਔਖਾ ਹੈ। ਇਹ ਬਾਣੀ ਦੇ ਅਰਥ ਸੂਰਜ ਪ੍ਰਕਾਸ਼, ਇਹ ਤਾਂ ਜ਼ਿੰਦਗੀ ਆਪਣੀ ਬਰਬਾਦ ਕਰੇ ਤੇ ਤਾਂ ਕਿਸੇ ਨੂੰ ਆ ਸਕਦੇ। ਆ ਜਿਹੜੇ ਟੱਲੇ ਨੇ ਟੱਪੇ ਨੇ, ਇਹ ਗਿੱਟਿਆਂ ਤੱਕ ਚੋਲਾ ਪਾ ਕੇ ਆ ਜਾਂਦੇ ਨੇ, ਅਖੋ ਸੱਤ ਨੇ, ਮੈਨੂੰ ਖਤ ਤੱਕ ਪੜ੍ਹਨ ਦੀ ਲੋੜ ਹੈ। ਕਿਹੜਾ ਵਿਚਾਰ ਸਾਗਰ ਪੜ੍ਹਨਾ, ਕਿਹੜਾ ਕਿਤੇ ਪਿੰਡਰਾਂ ਦੀ ਟਕਸਾਲ ਵਿੱਚ ਰਹਿਣਾ, ਕਿਤੇ ਦਮਦਮੇ ਸਾਹਿਬ ਪੜ੍ਹਨਾ, ਕਿਤੇ ਜਿੱਥੋਂ ਮਰਜ਼ੀ। ਪਰ ਤੁਹਾਨੂੰ ਬੇਨਤੀ ਹੈ, ਗੁਰੂ ਘਰਾਂ ਵਿੱਚ ਸਭ ਨੂੰ ਰੋਕੋ, ਤੁਹਾਡਾ ਫਰਜ਼ ਬਣਦਾ ਹੈ ਇੱਥੇ ਉਹ ਗੱਲ ਬੋਲੀ ਜਾਵੇ ਜਿਹੜੀ ਗੁਰਮਤ ਦੇ ਅਨੁਕੂਲ ਹੈ। ਪ੍ਰਮਾਣ ਦਓ, ਬਿਨਾਂ ਪ੍ਰਮਾਣ ਬਿਨਾਂ ਸਿੱਧੇ ਹੁੰਦੇ। ਸ਼ਾਸਤਰ ਕਹਿੰਦਾ ਪ੍ਰਮਾਣ ਬਿਨਾਂ ਕਿਸੇ ਗੱਲ ਦੀ ਸਿੱਧੀ ਨੀ ਹੋਇਆ ਕਰਦੀ। ਪ੍ਰਮਾਣ ਇੱਥੇ ਥੋੜੇ ਪੈਂਦੇ, ਗੀਤਾ ਵਿੱਚੋਂ ਪ੍ਰਮਾਣ ਦਓ, ਰਮਾਇਣ ਵਿੱਚੋਂ ਪ੍ਰਮਾਣ ਦਓ, ਬਾਈਬਲ ਵਿੱਚੋਂ ਪ੍ਰਮਾਣ ਦਓ, ਮਹਾਤਮਾ ਬੁੱਧ ਦਾ ਧੰਮ ਗ੍ਰੰਥ ਹੈ, ਸਾਰ ਕਿਤਾਬ ਵੀ ਪੜ੍ਹੋ, ਵਿਚਾਰ ਸਾਗਰ ਪੜ੍ਹੋ, ਅਧਿਆਤਮ ਰਮਾਇਣ ਪੜ੍ਹੋ। ਤੁਹਾਡੇ ਕੋਲ ਸੂਰਜ ਪ੍ਰਕਾਸ਼ ਪਿਆ, ਤੁਹਾਡੇ ਕੋਲ ਭਾਈ ਗੁਰਦਾਸ ਦੀਆਂ 12 ਪਈਆਂ ਨੇ। ਨਹੀਂ ਨਹੀਂ, ਉਹ ਤਾਂ ਪੜ੍ਹਦੇ ਪੈਣਗੇ, ਬੜੇ ਚੁੱਕੇ ਨਹੀਂ ਸਰਿਆ ਹੋਇਆ ਤੇ ਤੁਸੀਂ ਕੀਮਤ ਪਾ ਰਹੇ ਹੋ ਦੁੱਖ ਤੁਹਾਡੇ ਤੇ। ਗੁਰਸਿੱਖ ਪਿਆਰੇ ਹੋ, ਕਿਹੜਾ ਬੋਲ ਬੋਲੀਏ ਜਿਹਨਾਂ ਨੂੰ ਸੁਣ ਕੇ ਸਤਿਗੁਰ ਸਾਡੇ ਨਾਲ ਪਿਆਰ ਕਰੇ? ਮੋਹ ਕੇ ਬੋਲਣ ਬੋਲੀਏ? ਕਦੇ ਗੁਰੂ ਘਰਾਂ ਵਿੱਚ ਕੱਚੀਆਂ ਬਾਣੀਆਂ ਦੀਆਂ ਟੇਪਾਂ ਨਾ ਲਾਓ, ਮਨਮਤ ਦੀਆਂ ਕਹਾਣੀਆਂ ਨੇ ਇੱਥੇ ਛੇੜਿਆ ਕਰੋ। ਤੁਹਾਡਾ ਖੂਨ ਰੰਗਿਆ ਸ਼ਹੀਦਾਂ ਦਾ ਇਤਿਹਾਸ, ਤੁਹਾਡੇ ਇਤਿਹਾਸ ਵਿੱਚ ਸਰਬੰਸ ਵਾਰੇ ਗਏ, ਤੁਹਾਡੇ ਇਤਿਹਾਸ ਵਿੱਚ ਚਰਖੜੀਆਂ ਤੇ ਚੜੇ ਗਏ, ਬੰਦ ਬੰਦ ਕੱਟਣ ਵਾਲਿਆਂ ਦਾ ਇਤਿਹਾਸ, 7 ਤੇ 9 ਸਾਲ ਦੇ ਨੀਹਾਂ ਵਿੱਚ ਖੜਨ ਵਾਲਿਆਂ ਦਾ ਇਤਿਹਾਸ ਤੁਹਾਡੇ ਕੋਲ, ਤੇ ਤੁਸੀਂ ਜੁੜੇ ਕਿਹਦੇ ਨਾਲ? ਫਿਰ ਕਿਹੜੀਆਂ ਗੱਲਾਂ ਕਹਾਣੀਆਂ ਗੁਰੂ ਦੀ ਹਜ਼ੂਰੀ ਵਿੱਚ ਹੋਏ? ਮੋਹ ਕੇ ਬੋਲਣ ਬੋਲੀਏ, ਜਿੱਤ ਸੁਣ ਧਰੇ ਪਿਆਰ ਉਹਦਾ ਪੁੱਤਰ ਹੈ ਸੱਚ 9 ਵਡਿਆਈ ਵੀਜਾ। ਜੇ ਕੁਝ ਦੇਣਾ ਹੈ ਉੱਠਿਆ ਕਰੋ ਅੰਮ੍ਰਿਤ ਵੇਲੇ, 10 ਮਿੰਟ, 15 ਮਿੰਟ, ਅੱਧਾ ਘੰਟਾ ਬਹਿਜੇ ਕਰੋ, ਉਹਦੀ ਯਾਦ ਵਿੱਚ ਇਹ ਹੈ ਉਹਦੀ ਭੇਟਾ, ਫੇਰ ਕੇ ਅੱਗੇ ਰੱਖੀਏ। ਤੇ ਜੇ ਉਹਦੇ ਨਾਲ ਆਦਾਨ ਪ੍ਰਦਾਨ ਕਰਨਾ, ਗੱਲਬਾਤ ਕਰਨੀ ਹੈ, ਤਾਂ ਫਿਰ ਮੁੱਖ ਤੋਂ ਕੇਵਲ ਤੇ ਕੇਵਲ ਸਤਨਾਮ ਸ੍ਰੀ ਵਾਹਿਗੁਰੂ, ਗੱਲਾਂ ਬਾਤਾਂ ਸ਼ੁਰੂ ਹੋ ਜਾਣਗੀਆਂ। ਬਸ ਹੁਣ ਇਹ ਕੰਮ ਜਿਹੜੇ ਕਰਨਗੇ ਨਾ, ਹੁਣ ਉਹਨਾਂ ਦੀ ਗੱਲ ਸੁਣੋ, ਅੰਮ੍ਰਿਤ ਵੇਲੇ ਦੀ ਲੱਗਣਗੇ ਭੇਟਾ, ਮਿੱਠੇ ਸੱਚੀ ਬਾਣੀ ਦੇ ਬੋਲਣਗੇ ਬੋਲ, ਸਤਿਗੁਰ ਨਾਨਕ ਦੇ 2 ਹਿੱਸਿਆਂ ਵਿੱਚ ਬਣੇ। ਉਹ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਦੇ ਵੀ 2 ਹਿੱਸੇ ਨੇ, ਉੱਠੇ ਅੰਮ੍ਰਿਤ ਵੇਲੇ, ਇਸ਼ਨਾਨ ਕੀਤੇ, ਇਹ ਤੇ 2-2.5-3 ਘੰਟੇ ਗੁਰੂ ਨੂੰ ਭੇਟਾ ਅੰਮ੍ਰਿਤ ਵੇਲਾ। ਉਸ ਅੰਮ੍ਰਿਤ ਵੇਲੇ ਵਿੱਚ ਪੜੀਆਂ 5 ਬਾਣੀਆਂ, ਵਾਹਿਗੁਰੂ ਦੇ ਮੂਲ ਮੰਤਰ ਦਾ ਕੀਤਾ ਸਿਮਰਨ, ਉਹਨਾਂ ਦੇ ਨੇ 2 ਹਿੱਸੇ। ਇੱਕ ਉਹ ਜਿਹਨਾਂ ਨੇ ਅੰਮ੍ਰਿਤ ਵੇਲਾ ਵੀ ਲੇਖੇ ਲਾ ਤਾ ਤੇ ਬਾਣੀਆਂ ਵੀ ਪੜੀਆਂ, ਸੱਚੇ ਨਾਂ ਦੀ ਵਿਚਾਰ ਵੀ ਕੀਤੀ, ਪਰ ਅਰਦਾਸ ਵਿੱਚ ਮੰਗਾਂ ਰੱਖ ਦਿੱਤੀਆਂ। ਅਰਦਾਸ ਵਿੱਚ ਆ ਗਈ ਮੰਗ, ਘਰ ਵਿੱਚ ਸ਼ਾਂਤੀ ਪਦਾਰਥ ਬਖਸ਼ ਦੇ, ਕਾਰੋਬਾਰ ਨੂੰ ਚੜ੍ਹਦੀ ਕਲਾ ਦੇ ਦੇ, ਤੰਦਰੁਸਤੀ ਦੇ ਦੇ। ਉਹਨਾਂ ਨੂੰ ਕੀ ਮਿਲਣਾ ਉਸ ਅੰਮ੍ਰਿਤ ਵੇਲੇ ਦਾ ਫਲ, ਕਰਮ ਹੀ ਆਵੇ ਕੱਪੜਾ, ਕੁਛ ਕੀਤੇ ਕਰਮ ਦਾ ਫਲ ਉਹਨੇ ਜਰੂਰ ਦੇਣਾ, ਕਿਉਂਕਿ ਐਸਾ ਜੱਜ ਹੈ ਉਹ, ਐਸਾ ਨਿਆਂਕਾਰ ਹੈ ਵਾਹਿਗੁਰੂ, ਹਰ ਘਾਲਿਆ ਕਿਸੀ ਕਾ ਇੱਕ ਤਿਲ ਨਾ ਗਵਾਏ। ਉਹ ਤਾਂ ਤੇਰੀ ਸੇਵਾ ਦਾ ਇੱਕ ਤਿਲ ਜਿੰਨਾ ਵੇਸਟ ਨਹੀਂ ਹੋਣ ਦਿੰਦਾ, ਤਿਲ ਤਿਲ ਦਾ ਹਿਸਾਬ ਦਿੰਦਾ। ਉਹ ਤੂੰ ਜਿਹੜਾ ਕਰਮ ਕੀਤਾ, ਅੰਮ੍ਰਿਤ ਵੇਲਾ ਦਿੱਤਾ, ਬਾਣੀ ਪੜ੍ਹੀ, ਜੇ ਤੂੰ ਕਰਨੀਆਂ ਕੁਝ ਮੰਗਾਂ ਤਾਂ ਤੈਨੂੰ ਅਗਲੇ ਜਨਮ ਵਿੱਚ ਮਨੁੱਖ ਦੀ ਦੇ ਫੇਰ ਮਿਲੂਗੀ। ਕੱਪੜਾ ਦੇਹੀ ਅਗਲੇ ਜਨਮ ਵਿੱਚ ਤੈਨੂੰ ਜਨਮ ਦੇ ਦੇਣਾ, ਕਿਉਂਕਿ ਤੇਰੀਆਂ ਮੰਗਾਂ ਪੂਰੀਆਂ ਤਾਂ ਹੀ ਹੋਣਗੀਆਂ ਜੇ ਸਰੀਰ ਹੋਊਗਾ। ਸਾਧਨਾ ਦੇਹ ਤੋਂ ਬਿਨਾਂ ਪ੍ਰਾਰਭਤ ਨਹੀਂ ਹੈ, ਉਹ ਤੇਰੀਆਂ ਮੰਗਾਂ ਪੂਰੀਆਂ ਕਰੂਗਾ, ਐਤਕੀ ਨਹੀਂ ਕਰੂਗਾ। ਉੱਥੇ ਇਨਸਾਫ ਹੈ, ਐਤਕੀ ਪਿਛਲੀਆਂ ਮੰਗਾਂ ਹੀ ਪੂਰੀਆਂ ਹੋਣੀਆਂ। ਅੱਜ ਫਿਰ ਆਖੋ ਸਤਨਾਮ ਜਿਹੜੇ ਕਰਕੇ ਆਏ ਇੱਥੇ ਤਾਂ ਉਹ ਅਵਸ਼ਮੇਵ ਭੁਗਤਵਯੰ ਕਰਮ ਕਰੀ ਕਿਰਤਵੰ। ਸ਼ਾਸਤਰ ਕਹਿੰਦਾ ਜਿਹੜਾ ਕਰਮ ਕਰਕੇ ਆਏ ਉਹ ਐਤਕੀ ਤੈਨੂੰ ਅਵਸ਼ਮੇਵ ਭੋਗੇ ਬਿਨ ਭੁਗਤੇ ਨਹੀਂ ਕਿਰਤ ਕਰਮ ਕੀ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ, ਪਰ ਜਿਹੜਾ ਤੂੰ ਐਤਕੀ ਕਰਮ ਕੀਤਾ ਉਹ ਤੈਨੂੰ ਵਾਹਿਗੁਰੂ ਫਿਰ ਦੇਵੇਗਾ ਕੱਪੜਾ ਦੇਹੀ, ਉਹ ਮੰਗਾਂ ਪੂਰੀਆਂ ਕਰੇਗਾ, ਅਗਲੇ ਜਨਮ ਵਿੱਚ ਉਹ ਫਲ ਦੇਵੇਗਾ। ਪਰ ਜਿਹੜੇ ਹੋਰ ਦੂਜਾ ਹਿੱਸਾ ਹੈ, ਉਹਨਾਂ ਨੇ ਅੰਮ੍ਰਿਤ ਵੇਲਾ ਵੀ ਲਾਤਾ ਲੇਖੇ, ਬਾਣੀ ਵੀ ਪੜ੍ਹੀ, ਪਰ ਮੰਗਿਆ ਕੀ। ਸ਼ੇਖ ਫਰੀਦਾ ਖੈਰ ਦੀਜੈ ਮੰਗ ਨਹੀਂ, ਫਿਰ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਜੈ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਉਹਨਾਂ ਨੇ ਹੋਰ ਮੰਗੇ ਹੀ ਕੁਝ ਨੀ, ਬਸ ਸਾਨੂੰ ਜੋੜ ਰੱਖ ਅੰਮ੍ਰਿਤ ਵੇ ਨਾਲ, ਸਾਨੂੰ ਜੋੜ ਰੱਖ ਬਾਣੀ ਤੇ ਬਾਣੀ ਨਾਲ। ਜਿਹਨਾਂ ਨੇ ਆਹ ਮੰਗ ਕੀਤੀ ਨਾ, ਉਹ ਨਦਰੀ ਮੋਖ ਦੁਆਰ। ਦੋਵੇਂ ਹਿੱਸੇ ਨੇ ਸਤੁਖ ਵਿੱਚ, ਮੰਗਾਂ ਮੰਗਣ ਵਾਲਿਆਂ ਨੂੰ ਕਰਮੀ ਆਵੇ ਕੱਪੜਾ ਦੇ ਮਿਲੂਗੀ, ਜਨਮ ਮਿਲੇਗਾ। ਜਿਹਨੇ ਅੰਮ੍ਰਿਤ ਵੇਲੇ ਕਰਕੇ ਸਿਮਰਨ ਕੁਝ ਮੰਗਿਆ ਨਹੀਂ, ਉਹ ਨਦਰੀ ਮੋਖ ਦੁਆਰ, ਉਸ ਵਾਹਿਗੁਰੂ ਨਦਰੀ ਦੀ ਕਿਰਪਾ ਹੋ ਜਾਣੀ ਹੈ, ਮੁਕਤੀ ਦਾ ਦਰ ਉਹਨਾਂ ਨੂੰ ਲੱਭ ਪੈਣਾ। ਉਹਨਾਂ ਤੇ ਹੋ ਜਾਣੀ ਹੈ ਨਦਰ, ਨਾਨਕ ਨਦਰੀ ਨਦਰ ਨਿਹਾਲ। ਜਿਹਨਾਂ ਨੇ ਮੰਗਿਆ ਹੀ ਨਾ ਕੁਝ, ਬਸ ਉਹ ਤਾਂ ਫਿਰ ਮੁਕਤ, ਜਨਮ ਮਰਨਾ ਖਤਮ। ਤੇ ਜਿਹੜੇ ਮੰਗਾਂ ਮੰਗਣਗੇ ਉਹ ਵੀ ਪੂਰੀਆਂ ਕਰੂਗਾ ਵਾਹਿਗੁਰੂ। ਉਹ ਮੰਗਾਂ ਦੇਣ ਖਾਤਰ ਫਿਰ ਅਗਲਾ ਜਨਮ ਧਾਰਨ ਕਰਨਾ ਪਵੇ। ਇਹ ਜਿਹੜਾ ਸਮਾਂ ਤੁਸੀਂ ਉਲੀਕਿਆ ਸਵੇਰ ਦਾ, ਇਹਨੂੰ ਸਾਂਭਿਆ ਕਰੋ ਹਰ ਰੋਜ਼। ਕਿਸੇ ਸੰਤ ਦੇ, ਪ੍ਰਚਾਰਕ ਦੇ, ਰਾਗੀ ਦੇ ਆਏ ਤੋਂ ਨਾ, ਇਹ ਸਿੱਖੋ, ਤੁਹਾਡਾ ਨਿੱਤ ਕਰਮ ਹੈ ਅੰਮ੍ਰਿਤ ਵੇਲੇ ਨੂੰ ਸਾਂਭਣਾ। ਐਡੀ ਵੱਡੀ ਰਾਤ, ਭੋਗ ਮੋਗ ਦੋਵੇਂ ਇਹਦੇ ਵਿੱਚੋਂ ਪ੍ਰਾਪਤ ਹੁੰਦੇ। ਜੇ ਕੁਝ ਦੇਣਾ ਹੈ ਗੁਰੂ ਨੂੰ ਅੰਮ੍ਰਿਤ ਵੇਲਾ ਦੇ ਦੋ, ਜੇ ਗੁਰੂ ਨਾਲ ਬੋਲ ਬੋਲਣੇ ਹੈ ਤਾਂ ਸੱਚੀ ਬਾਣੀ ਦੇ ਬੋਲੋ। ਇੱਥੇ ਜਹਾਨ ਦੀਆਂ ਵੀ ਖੁਸ਼ੀਆਂ ਪਰ ਲੋਕ ਦੀਆਂ ਵੀ ਖੁਸ਼ੀਆਂ। ਫੇਰ ਕੇ ਅੱਗੇ ਰੱਖੀਏ ਜਿੱਦ ਸੈ ਦਰਬਾਰ, ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਉੱਤਰ ਦੇ ਦਿੱਤਾ ਅੰਮ੍ਰਿਤ ਵੇਲਾ ਸੱਚ ਨਾਉ। ਵਡਿਆਈ ਵਿਚਾਰ, ਵਡਿਆਈਆਂ ਹੋ ਗਈਆਂ ਕੀਰਤਨ, ਵਿਚਾਰ ਹੋ ਗਈ ਕਥਾ। ਉਹ ਸੱਚੇ ਨਾਮ ਦਾ ਕੀਰਤਨ ਤੇ ਸੱਚੀ ਬਾਣੀ ਦੀ ਉਹ ਕਥਾ, ਜੋ ਇਹ ਕਰਨਗੇ ਤਾਂ ਫਿਰ ਕਰਮੀ ਆਵੇ ਕੱਪੜਾ। ਜੇ ਤੂੰ ਮੰਗੇ ਭੋਗ ਪਦਾਰਥ, ਦੁਬਾਰਾ ਤੇ ਤੈਨੂੰ ਮਨੁੱਖ ਜਨਮ ਮਿਲ ਜੂਗਾ, ਜੇ ਕੁਝ ਨਾਮ ਮੰਗਿਆ ਤੇ ਸੱਚਖੰਡ ਮਿਲ ਜੂਗਾ। ਭਾਗੀ ਹੋ ਤੁਸੀਂ ਕਿਉਂਕਿ ਸਮੇਂ ਦੀ ਕਮੀ ਹੋਣ ਕਰਕੇ ਆਪ ਪ੍ਰਬੰਧਕਾਂ ਨੇ ਸੰਗਤਾਂ ਨੇ ਭਾਵੇਂ ਕੀਰਤਨ ਦਾ ਸਮਾਂ ਨੀ, ਤੁਸੀਂ ਜੋਬਸ ਵਾਲੇ ਹੋ, ਬੜੀਆਂ ਪ੍ਰੋਬਲਮਸ ਨੇ ਤੁਹਾਨੂੰ, ਨੈਟ ਭੱਜ ਰਹਿੰਦੀ ਹੈ। ਤੇ ਇੱਕ ਵੱਡੀ ਪ੍ਰੋਬਲਮ ਇਹ ਹੈ ਜਿਹੜੇ ਜੋਬਸ ਵਾਲੇ ਵੀ ਗੁਰਦੁਆਰੇ ਨੀ ਆਉਂਦੇ, ਵਿਹਲੇ ਤਾਂ ਬੈਠੇ ਰਹਿਣਗੇ, ਤਾਸ਼ ਤਾਂ ਖੇਡੀ ਜਾਣਗੇ, ਕਿਸੇ ਸਟੋਰ ਵੀ ਤਾਂ ਗੇੜਾ ਮਾਰ ਜਾਣਗੇ, ਪਰ ਗੁਰਦੁਆਰੇ ਨੀ ਆਉਂਦੇ। ਉਹ ਪ੍ਰੋਬਲਮ ਹੈ ਕਰਮਾਂ ਦੀ, ਸਤਨਾਮ ਉਹਦੀ ਕਿਰਪਾ ਤੋਂ ਬਿਨਾਂ, ਕਰਮਾਂ ਤੋਂ ਬਿਨਾਂ ਕਿੱਥੇ ਇੱਥੇ ਆਪ ਹੋਵੇ। ਬਹੁਤ ਧੰਨਵਾਦ। ਆਓ ਸਾਰੀ ਸੰਗਤ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ, ਆਨੰਦ ਸਾਹਿਬ ਜੀ ਦੀ ਬਾਣੀ ਵੀ ਜੋੜੋ, ਤਿੰਨਾਂ ਸਾਰੀ ਸੰਗਤ ਬੋਲਿਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ, ਨੰਦ ਭਇਆ ਮੇਰੀ ਮਾਰੇ ਸਤਿਗੁਰੂ ਨੇ ਪਾਇਆ। ਸਪਸ਼ਟ ਕਥਾ ਕੀਰਤਨ ਕਰਨ ਦਾ ਬਲ ਮਾਈ ਦਾ ਸਤਿਕਾਰ ਹੋਇਆ ਡਰ ਪਰਿਵਾਰ ਕਰਨ ਸਰਬੱਤ ਸੰਗਤ ਨੂੰ ਅੰਮ੍ਰਿਤ ਦੀ ਦਾਤ ਅੰਮ੍ਰਿਤ ਵੇਲੇ ਦੀ ਦਾਤ ਬਾਣੀ ਤੇ ਬਾਣੀ ਦੀ ਦਾਤ